ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵਹੁ, ਬਿਖਮ ਨਦੀ ਜਾਏ ਤਰਣੀ, ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਮ, ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਪਹਿਲਾ। ਗਿਆਨ ਮਿਹੂਣਾ ਗਾਵੈ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖਟੂ ਹੋਏ ਕੈ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਾ ਕੈ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣ ਹੈ ਸੇ। ਮਹੱਲਾ ਪਹਿਲਾ। ਮਨਹੋਂ ਜੇ ਅੰਧੇ ਕੂਪ, ਕਹਿਆ ਬਿਰਦ ਨਾ ਜਾਣਨੀ, ਮਨ ਅੰਧੈ ਊਂਧੈ ਕਵਲ, ਦਿਸਨ ਖਰੇ ਕਰੂਪ, ਇੱਕ ਕਹਿ ਜਾਣ ਹੈ ਕਹਿਆ ਬੁੱਝੈ, ਤੇ ਨਰ ਸੁਗੜ ਸਰੂਪ, ਇੱਕ ਨਾ ਨਾਦ ਨਾ ਵੇਦ, ਨਾ ਗੀ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸੁੱਧ ਨਾ ਬੁੱਧ, ਨਾ ਅਕਲ ਸਰ, ਅੱਖਰ ਕਿਆ ਭੇਓ ਨਾ ਲਹੰਤ, ਨਾਨਕ ਸੇ ਨਰ ਅਸਲ ਖਰ, ਜੇ ਬਿਨ ਗੁਣ ਗਰਬ ਕਰੰਤ, ਪੌੜੀ ਗੁਰਮੁਖ ਸਭ ਪਵਿੱਤ ਹੈ, ਧਨ ਸੰਪੈ ਮਾਇਆ, ਹਰ ਅਰਥ ਜੋ ਖਰਚਦੇ ਦਿੰਦੇ ਸੁਖ ਪਾਇਆ, ਜੋ ਹਰ ਨਾਮ ਧਿਆਏ ਦੇ ਤਿੰਨ ਤੂਟ ਨਾ ਆਇਆ, ਗੁਰਮੁਖਾਂ ਨਦਰੀ ਆਵਦਾ ਮਾਇਆ ਸੁੱਟ ਪਾਇਆ, ਨਾਨਕ ਭਗਤਾਂ ਹੋਰ ਚਿੱਤ ਨਾ ਆਵਈ, ਹਰ ਨਾਮ ਸਮਾਇਆ, ਨਾਨਕ ਭਗਤਾਂ ਹੋਰ ਚਿੱਤ ਨਾ ਆਵਈ, ਹਰ ਨਾਮ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏ ਮਾਨ, ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਪਰਮ ਸਨਮਾਨਯੋਗ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਕਿਰਪਾਲਤਾ ਦਾ ਸਦਕਾ ਦਿਨ ਵੇਲੇ ਦੇ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਰਾਗੀ ਜਥਿਆਂ ਪਾਸੋਂ ਗੁਰੂ ਕੀ ਪਾਵਨ ਬਾਣੀ ਸ਼ਬਦ ਕੀਰਤਨ ਦੇ ਰੂਪ ਵਿੱਚ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਹੁਣ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅਕਾਲੀ ਬਾਣੀ ਤੁਰਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿਆਖਿਆ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਆਪ ਸੰਗਤ ਦੇ ਆਸ਼ੀਰਵਾਦ ਨਾਲ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਅੰਦਰ ਵਸਾਉਣ ਦਾ ਯਤਨ ਕਰੀਏ। ਜੋ ਬਚਨ ਆਪ ਜੀ ਨੇ ਸਰਵਣ ਕੀਤੇ ਹਨ ਇਹ ਸਾਰੰਗ ਰਾਗ ਦੀ ਵਾਰ ਦੀ 22ਵੀਂ ਪੌੜੀ ਅਤੇ 2 ਸਲੋਕ ਇਸ ਦੇ ਨਾਲ ਹਨ। ਸਲੋਕ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਉਚਾਰੇ ਹੋਏ ਹਨ ਅਤੇ ਪੌੜੀ ਵਿੱਚ ਗੁਰੂ ਰਾਮਦਾਸ ਜੀ ਦੇ ਮੁਬਾਰਕ ਬਚਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਜਗਤ ਵਿੱਚ ਧਾਰਮਿਕ ਕੰਮ ਕਰਨ ਵਾਲੇ ਧਰਮ ਦੇ ਆਚਾਰੀਆ ਲੋਕ, ਰਹਿਬਰ ਲੋਕ, ਜਿਨ੍ਹਾਂ ਨੂੰ ਧਰਮ ਦੇ ਪ੍ਰਚਾਰਕ ਜਾਂ ਧਰਮ ਫੈਲਾਉਣ ਦੀ ਜ਼ਿੰਮੇਵਾਰੀ ਜਿਨ੍ਹਾਂ ਦੇ ਵਿੱਚ ਆਸ ਹੈ, ਉਹਨਾਂ ਦੇ ਹਾਲਾਤ ਬਿਆਨ ਕਰ ਰਹੇ ਹਨ ਕਿ ਉਹਨਾਂ ਨੇ ਇਸ ਚੀਜ਼ ਨੂੰ ਆਪਣਾ ਕੇਵਲ ਧੰਦਾ ਬਣਾਇਆ ਹੋਇਆ। ਮੈਂ ਵੀ ਇਸ ਸ਼੍ਰੇਣੀ ਵਿੱਚ ਸ਼ਾਮਿਲ ਹਾਂ ਜਿਹਦੇ ਬਾਰੇ ਸਤਿਗੁਰੂ ਜੀ ਇਹ ਬਚਨ ਕਰ ਰਹੇ ਨੇ। ਸਾਡੇ ਪੰਥ ਵਿੱਚ ਇੱਕ ਬੜੇ ਵੱਡੇ ਵਿਦਵਾਨ ਸੱਜਣ ਹੋਏ ਨੇ, ਉਹਨਾਂ ਦਾ ਨਾਮ ਸੀ ਪ੍ਰਿੰਸੀਪਲ ਗੰਗਾ ਸਿੰਘ ਜੀ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜਿਹੜਾ ਅੰਮ੍ਰਿਤਸਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤਾ ਗਿਆ ਸੀ, ਉਹਦੇ ਉਹ ਪ੍ਰਿੰਸੀਪਲ ਰਹਿ ਚੁੱਕੇ, ਪੁਰਾਣੇ ਸਮੇਂ ਦੀ ਗੱਲ ਹੈ। ਔਰ ਉਹ ਬਹੁਤ ਵੱਡੇ ਵਿਦਵਾਨ ਸਨ ਅਤੇ ਆਪਣੇ ਵਿਦਿਆਰਥੀਆਂ ਨੂੰ ਕੇਵਲ ਵਿੱਦਿਆ ਨਹੀਂ ਸੀ ਪੜ੍ਹਾਉਂਦੇ, ਉਹਨਾਂ ਨੂੰ ਖਾਸ ਕਰਕੇ ਤਾਕੀਦ ਕਰਦੇ ਸਨ ਵੀ ਕੇਵਲ ਸਟੇਜ 'ਤੇ ਬੈਠ ਕੇ ਕੀਰਤਨ ਕਥਾ ਸੁਣਾ ਲੈਣਾ, ਇਹਨੂੰ ਭਗਤੀ ਨਾ ਸਮਝਣਾ, ਇਹਦੇ ਦੁਆਰਾ ਤੁਹਾਨੂੰ ਸਤਿਕਾਰ ਔਰ ਮਾਇਆ, ਸ਼ਬਦ ਭੇਟ ਮਾਇਆ ਸੰਗਤਾਂ ਨੇ ਦੇਣੀ ਹੈ ਅਤੇ ਉਹ ਤੁਸੀਂ ਉਹਦੇ ਨਾਲ ਆਪਣਾ ਗੁਜ਼ਾਰਾ ਕਰਨਾ ਅਤੇ ਉਹਦਾ ਲਾਲਚ ਨਹੀਂ ਕਰਨਾ, ਪਰ ਬਾਕੀ ਜੋ ਸਮਾਂ ਹੈ ਉਹਦੇ ਵਿੱਚ ਤੁਸੀਂ ਜਿੰਨਾ ਹੋ ਸਕੇ ਸਿਮਰਨ ਕਰਨਾ, ਹੱਥੀਂ ਸੇਵਾ ਜਿੰਨੀ ਹੋ ਸਕੇ ਕਰਨੀ, ਆਪਣਾ ਜੀਵਨ ਸਵਾਰਨਾ, ਤਾਂ ਇਹ ਕਰਮ ਤੁਹਾਡਾ ਸਫਲਾ ਹੋਏਗਾ। ਔਰ ਗੁਰੂ ਕੇ ਪਿਆਰਿਓ, ਧਰਮ ਨੂੰ ਧੰਦਾ ਬਣਾ ਲੈਣਾ ਯੋਗ ਨਹੀਂ। ਉਹਨਾਂ ਦਾ ਬਚਨ ਸੀ ਕਿ ਦੁਨੀਆ ਵਿੱਚ ਇਸ ਸੰਸਾਰ 'ਤੇ ਉਹ ਦਿਨ ਬਹੁਤ ਮੁਬਾਰਕ, ਬਹੁਤ ਸ਼ੋਭਨੀਕ, ਬਹੁਤ ਮਹਾਨ ਸਮੇਂ ਦਿਨ ਆਏ ਜਿਨ੍ਹਾਂ ਸਮਿਆਂ 'ਚ, ਜਿਨ੍ਹਾਂ ਦਿਨਾਂ ਵਿੱਚ ਰਹਿਬਰ ਲੋਕ, ਧਰਮ ਦਾ ਗਿਆਨ ਵੰਡਣ ਵਾਲੇ ਸੰਤ ਮਹਾਤਮਾ ਔਰ ਅਵਤਾਰੀ ਪੁਰਸ਼ ਪੈਗੰਬਰ ਮੁਹੰਮਦ ਸਿੰਘ ਜੀ, ਮੁਹੰਮਦ ਸਾਹਿਬ, ਔਰ ਇਸੇ ਤਰ੍ਹਾਂ ਯਸ਼ੂ ਮਸੀਹ ਜੀ ਔਰ ਰਾਮ ਜੀ, ਕ੍ਰਿਸ਼ਨ ਜੀ, ਔਰ ਇਸੇ ਤਰ੍ਹਾਂ 10 ਸਤਿਗੁਰੂ ਜੀ ਇਸ ਮਾਤ ਲੋਕ 'ਤੇ ਆਏ, ਪ੍ਰਗਟ ਹੋਏ। ਉਹ ਦਿਨ ਬਹੁਤ ਸ਼ੋਭਨੀਕ ਸਨ, ਮੁਬਾਰਕ ਸਨ, ਪਰ ਦੁਨੀਆ ਵਿੱਚ ਉਹ ਸਭ ਤੋਂ ਬੁਰੇ ਦਿਨ ਆਏ ਜਦੋਂ ਧਰਮ ਨੂੰ ਲੋਕਾਂ ਨੇ ਧੰਦਾ ਬਣਾਇਆ। ਇਹ ਪ੍ਰਿੰਸੀਪਲ ਗੰਗਾ ਸਿੰਘ ਦਾ ਬਚਨ ਹੈ ਕਿ ਧਰਮ ਨੂੰ ਕੇਵਲ ਧੰਦਾ ਬਣਾ ਲਿਆ, ਮਾਇਆ ਇਕੱਠੀ ਕਰਨ ਦਾ ਸਾਧਨ। ਜਿਵੇਂ ਹਿੰਦੂ ਮਤ ਦੇ ਅੰਦਰ ਪਾਂਡੇ ਲੋਕਾਂ ਨੇ ਜੋ ਜ਼ਿੰਮੇਵਾਰੀ ਸੀ ਉਹਨਾਂ ਦੇ ਸਿਰ 'ਤੇ, ਬ੍ਰਹਮ ਵਿੱਦਿਆ ਨੂੰ ਪੜ੍ਹਨਾ, ਅੱਗੇ ਪੜ੍ਹਾਉਣਾ, ਉਸ 'ਤੇ ਆਪ ਅਮਲ ਕਰਨਾ, ਜੀਵਨ ਘੜਨਾ ਹੋਰਨਾਂ ਦਾ ਵੀ, ਬ੍ਰਹਮ ਵਿੱਦਿਆ ਤਾਂ ਕਿ ਦੁਨੀਆ 'ਚ ਪ੍ਰਚਲਿਤ ਰਹੇ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਹੋਰ ਬੇਸ਼ੱਕ ਕੋਈ ਕੰਮ ਨਾ ਕਰੋ ਅਤੇ ਇਹ ਬ੍ਰਹਮ ਵਿੱਦਿਆ ਨੂੰ ਪੜ੍ਹੋ, ਸੋਝੀ ਲੋਕਾਂ ਨੂੰ ਵੀ ਦਿਓ, ਆਪ ਵੀ ਗ੍ਰਹਿਣ ਕਰੋ। ਇਹ ਉਹਨਾਂ ਦੀ ਜ਼ਿੰਮੇਵਾਰੀ ਸੀ ਬੜੀ ਵੱਡੀ, ਪਰ ਅਸਲ ਜਿਹੜੀ ਤੱਤ ਗਿਆਨ ਵਾਲੀ ਗੱਲ ਸੀ ਉਹਨਾਂ ਛੁਪਾਈ ਰੱਖੀ ਲੋਕਾਂ ਤੋਂ ਅਤੇ ਆਪਣੇ ਕੋਲੋਂ ਮੰਤਰ ਬਣਾ ਬਣਾ ਕੇ ਵੀ ਗ੍ਰੰਥਾਂ 'ਚ ਪਾਏ ਵੀ ਫਲਾਨੀ ਤਰੀਕ ਨੂੰ ਪੰਡਿਤ ਸਾਹਿਬ ਨੂੰ ਇੰਨਾ ਦਾਨ ਦਿਓ, ਵਿਆਹ ਵੇਲੇ ਦਿਓ, ਫਲਾਣੇ ਵੇਲੇ ਦਿਓ, ਫਲਾਣੇ ਪੁਰਬ ਦੇ ਦਿਨ ਜਾ ਕੇ ਦਾਨ ਕਰੋ, ਅਤੇ ਉਹ ਦਾਨ ਆਪ ਹੀ ਲੈਂਦੇ ਸੀ। ਇਸ ਪ੍ਰਕਾਰ ਹੀ ਹੁਣ ਸਨਾਤਨ ਮਤ ਵਿੱਚ ਜਿੱਥੇ ਗਿਰਾਵਟ ਸੀ ਉੱਥੇ ਸਾਡੇ ਵਿੱਚ ਵੀ ਹੈ। ਮੈਂ ਆਪਣੇ ਆਪ ਨੂੰ ਕਿਵੇਂ ਛੁਪਾ ਸਕਦਾ ਹਾਂ ਜੇ ਇਸ ਕਰਮ ਨੂੰ ਕੇਵਲ ਮਾਇਆ ਇਕੱਠੀ ਕਰਨ ਦਾ ਸਾਧਨ ਬਣਾਇਆ ਜਾਏ, ਤਾਂ ਇਹ ਬਹੁਤ ਗਿਰਾਵਟ ਵਾਲੀ ਬਾਤ ਹੈ। ਸਿਧਾਂਤ ਨੂੰ ਤਿਆਗਿਆ ਜਾਏ ਅਤੇ ਮਾਇਆ ਨੂੰ ਮੁੱਖ ਰੱਖਿਆ ਜਾਏ। ਹਜ਼ੂਰ ਨੇ ਕਿਹਾ ਮਾਇਆ ਕਾ ਮੁਹਤਾਜ, ਮਾਇਆ ਦੇ ਮੁਹਤਾਜ ਹੋ ਜਾਏ ਬੰਦਾ, ਕਿਸੇ ਵੀ ਕੌਮ ਦਾ ਧਰਮ ਦਾ ਆਗੂ ਜਾਂ ਪ੍ਰਚਾਰਕ, ਧਾਰਮਿਕ ਅਸਥਾਨਾਂ ਦੇ ਪ੍ਰਬੰਧਕ, ਲਿਖਾਰੀ ਲੋਕ, ਅਗਰ ਜੇ ਉਹ ਮਾਇਆ ਦੇ ਅਧੀਨ ਹੋ ਜਾਣ ਤਾਂ ਅੱਗੇ ਧਰਮ ਨਹੀਂ ਫੈਲਦਾ। ਫਿਰ ਉਹ ਸਿਧਾਂਤ ਤਿਆਗ ਦੇਣਗੇ, ਮਾਇਆ ਨੂੰ ਮੁੱਖ ਰੱਖਿਆ ਹੋਇਆ, ਅਤੇ ਇਸ ਕਰਕੇ ਧਰਮ ਅੱਗੇ ਨਹੀਂ ਫੈਲਦਾ, ਲੋਕਾਂ ਦੇ ਉੱਪਰ ਕਹੇ ਹੋਏ ਬਚਨਾਂ ਦਾ ਅਸਰ ਨਹੀਂ ਪੈਂਦਾ। ਲੁਧਿਆਣੇ ਜ਼ਿਲ੍ਹੇ 'ਚ ਇੱਕ ਅਕੈਡਮੀ ਵਿੱਚ ਮੈਂ ਇੱਕ ਵਾਰੀ ਗਿਆ ਸੀ, ਅਤੇ ਉੱਥੇ ਕਾਲਜਾਂ ਦੇ, ਸਕੂਲਾਂ ਦੇ ਸਾਰੇ ਅਧਿਆਪਕ ਬਹੁਤ ਵੱਡੀ ਗਿਣਤੀ 'ਚ ਆਏ ਸੀ, ਅਤੇ ਉਹਨਾਂ ਵਿੱਚ ਇੱਕ ਬਜ਼ੁਰਗ ਸਨ, ਪੜ੍ਹੇ ਲਿਖੇ ਵੀ ਬੜੇ ਸਨ ਅਤੇ ਗੁਰਮੁਖ ਬੰਦੇ ਸੀ। ਉਹਨਾਂ ਨੇ ਸਾਰੇ ਅਧਿਆਪਕਾਂ ਨੂੰ ਇਹ ਗੱਲ ਕਹੀ ਸੀ ਕਿ ਤੁਹਾਡੇ ਮੋਢਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਆ, ਕੇਵਲ ਕਿਤਾਬਾਂ ਪੜ੍ਹ ਕੇ ਇਹਨਾਂ ਨੂੰ ਪੜ੍ਹਾ ਦੇਣੀਆਂ ਵਿਦਿਆਰਥੀਆਂ ਨੂੰ, ਵਿਵਹਾਰਕ ਵਿੱਦਿਆ ਹੈ, ਇਹ ਇੰਜੀਨੀਅਰ ਡਾਕਟਰ ਬਣ ਜਾਣਗੇ, ਪਰ ਜੇ ਇਹਨਾਂ ਦਾ ਜੀਵਨ ਨਾ ਤੁਸੀਂ ਘੜ ਸਕੇ ਤਾਂ ਫਿਰ ਇਹ ਬਹੁਤ ਵੱਡੀ ਸਮਾਜ ਨੂੰ ਘਾਟੇ ਵਾਲੀ ਗੱਲ ਹੋਵੇਗੀ। ਅਤੇ ਜੀਵਨ ਤਾਂ ਘੜਿਆ ਜਾਏਗਾ ਜੇ ਤੁਸੀਂ ਅਧਿਆਪਕ ਲੋਕ ਜੇ ਆਪ ਸ਼ਰਾਬ ਪੀਂਦੇ ਹੋ ਤਾਂ ਤੁਹਾਡੇ ਵਿਦਿਆਰਥੀ ਵੀ ਐਸੇ ਹੀ ਨਿਕਲਣਗੇ। ਜੋ ਤੁਸੀਂ ਕਰਦੇ ਹੋ ਇਹਨਾਂ ਦਾ ਅਸਰ ਕਰਮਾਂ ਦਾ ਤੁਹਾਡੇ ਸ਼ਾਗਿਰਦਾਂ ਅਤੇ ਵਿਦਿਆਰਥੀਆਂ 'ਤੇ ਪੈਣਾ ਹੈ। ਤੁਸੀਂ ਆਪ ਇਮਾਨਦਾਰ ਹੋ, ਝੂਠ ਨਹੀਂ ਬੋਲਦੇ, ਤੁਹਾਡੇ ਕਰਮ ਬਾਰੇ ਸਭ ਦੁਨੀਆ 'ਚ ਗੱਲ ਪ੍ਰਚਲਿਤ ਹੋਵੇਗੀ, ਅਤੇ ਖਾਸ ਕਰਕੇ ਅਧਿਆਪਕ ਦੀ ਇਹ ਬੜੀ ਵੱਡੀ ਜ਼ਿੰਮੇਵਾਰੀ। ਜੇ ਉਹ ਇੰਝ ਨਾ ਕਰੇ, ਉਹਦਾ ਆਪਣਾ ਜੀਵਨ ਨਾ ਠੀਕ ਹੋਵੇ, ਤਾਂ ਵਿਦਿਆਰਥੀ ਵੀ ਸਹੀ ਨਹੀਂ ਨਿਕਲਣਗੇ। ਇਸ ਕਰਕੇ ਕਰਮ ਜਿਹੜਾ ਉਹ ਮੁੱਖ ਹੈ, ਕਥਨੀ ਹੋਰ ਚੀਜ਼ ਹੈ, ਅਤੇ ਉਹ ਕਥਨੀ ਕਰਮਾਂ ਵਿੱਚ ਨਾ ਆਏ ਤਾਂ ਕਥਨੀ ਦਾ ਪ੍ਰਭਾਵ ਨਹੀਂ ਪੈ ਸਕਦਾ। ਇਸ ਕਰਕੇ ਕਰਮੀ ਹੋ ਕੇ ਨਿਬੜੇ ਜੀਵ, ਕਰਮਾਂ ਉੱਪਰ ਨਿਬੜੇ ਜੇ ਲੋਚਿਆ ਸਭ ਕੁਝ। ਬੜਾ ਐਸਾ ਹੈ ਕਿ ਕਥਨੀ ਕਰਨ ਵਾਲਿਆਂ ਤੋਂ ਕਥਨੀ ਸੁਣ ਕੇ ਜਿਨ੍ਹਾਂ ਨੇ ਕਰਮ ਕਮਾਇਆ ਉਹ ਬਹੁਤ ਅੱਗੇ ਲੰਘ ਗਏ, ਅਤੇ ਕਥਨੀ ਬੜੀ ਸੋਹਣੀ ਜਿਹੜੇ ਕਰਦੇ ਸੀ, ਬੜੇ ਬੜੇ ਵਿਦਵਾਨ ਹੋਏ ਨੇ, ਉਹਨਾਂ ਦਾ ਆਪਣਾ ਕਰਮ ਕੁਛ ਨਹੀਂ ਸੀ ਅਤੇ ਉਹ ਡੁੱਬ ਵੀ ਗਏ। ਸੰਤ ਅਧਰ ਸਿੰਘ ਮਸਤੂਵਾਣੇ ਵਾਲੇ ਦੀਵਾਨ 'ਚ ਬੈਠੇ ਸਨ, ਅਤੇ ਪ੍ਰੋਫੈਸਰ ਗੰਡਾ ਸਿੰਘ ਜੀ ਨੇ ਬੜਾ ਸੋਹਣਾ ਵਖਿਆਨ ਦਿੱਤਾ। ਉਹਨਾਂ ਨੇ ਆਤਮਿਕ ਗੱਲ ਕੀਤੀ ਸਾਰੀ ਪੰਜ ਖੰਡਾਂ ਦੀ, ਅਤੇ ਬਾਅਦ ਵਿੱਚ ਸੰਤ ਅਧਰ ਸਿੰਘ ਜੀ ਮਿਲ ਕੇ ਕਹਿਣ ਲੱਗੇ ਵੀ ਪ੍ਰੋਫੈਸਰ ਸਾਹਿਬ, ਜੋ ਕੁਝ ਤੁਸੀਂ ਸੁਣਾਇਆ ਬਹੁਤ ਵਧੀਆ, ਕੀ ਇਹਦੇ ਬਾਰੇ ਆਪ ਨਿੱਜੀ ਤੌਰ 'ਤੇ ਵੀ ਕੁਛ ਪ੍ਰਾਪਤੀ ਹੈ ਕਿ ਨਹੀਂ? ਤਾਂ ਉਹਨਾਂ ਨੇ ਸੱਚ ਬੋਲਿਆ ਕਿ ਨਹੀਂ। ਕਹਿਣ ਲੱਗੇ ਫਿਰ ਸੁਣਨ ਵਾਲੇ ਤਾਂ ਕੁਛ ਲਾਭ ਲੈ ਸਕਦੇ ਹਨ, ਅਤੇ ਆਪ ਤਾਂ ਤੁਸੀਂ ਖਾਲੀ ਰਹਿ ਗਏ, ਆਪ ਵੀ ਆਪਣਾ ਜੀਵਨ ਇਸ ਪਾਸੇ ਨੂੰ ਤੋਰੋ, ਅਧਿਆਤਮਵਾਦੀ ਬਣੋ। ਅਧਿਆਤਮਵਾਦੀ ਹੈ ਸਾਰਾ ਕੁਛ, ਹੈ ਜੋ ਕੁਛ ਤੁਸੀਂ ਬੋਲਿਆ ਇਹੀ ਹੈ, ਪਰ ਇਸ ਦੀ ਪ੍ਰਾਪਤੀ ਵਾਸਤੇ ਇਸ ਪਾਸੇ ਨੂੰ ਤੁਰੋਗੇ ਤਾਂ ਹੀ ਕੁਛ ਮਿਲੇਗਾ, ਨਹੀਂ ਤਾਂ ਕਥਨੀ ਕਰਕੇ ਵਾਹਵਾ ਵਾਹਵਾ ਜਸ ਤਾਂ ਮਿਲ ਸਕਦਾ, ਦਮੜੇ ਮਿਲ ਸਕਦੇ ਹਨ, ਸੌਖਿਆਂ ਜੀਵਨ ਗੁਜ਼ਾਰਿਆ ਜਾਂਦਾ, ਪਰ ਜੀਵਨ ਵਿਅਰਥ ਚਲਾ ਜਾਏਗਾ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਕੜਛੀ ਵਰਗੀ ਜ਼ਬਾਨ ਹੋਣੀ ਜਾਂ ਬਿਲਕੁਲ ਅੰਦਰ ਭਾਵਨਾ ਹੀ ਨਾ ਹੋਣੀ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਗੋਇੰਦਵਾਲ ਸਾਹਿਬ ਉਸਾਰੀ ਹੋ ਰਹੀ ਸੀ, ਬੌਲੀ ਬਣ ਰਹੀ ਸੀ, ਉਦੋਂ ਮਿਸਤਰੀਆਂ ਨੂੰ, ਮਜ਼ਦੂਰਾਂ ਨੂੰ, ਸੇਵਾਦਾਰਾਂ ਨੂੰ ਇਕੱਠਿਆਂ ਕਰਕੇ ਕਿਹਾ ਸੀ ਵੀ ਜਿਨ੍ਹਾਂ ਦਾ ਰੁਜ਼ਗਾਰ ਹੈ ਮਿਸਤਰੀਆਂ ਦਾ ਜਾਂ ਦਿਹਾੜੀ ਲਾਉਣ ਆਉਂਦੇ ਨੇ ਬੰਦੇ, ਜਿਹੜੇ ਸੇਵਾ ਕਰਦੇ ਉਹ ਤਾਂ ਲਾਭ ਲੈਣਗੇ ਹੀ, ਪਰ ਤੁਸੀਂ ਜੇ ਸੇਵਾ ਸਮਝ ਕੇ ਇਮਾਨਦਾਰੀ ਨਾਲ ਕੰਮ ਕਰੋਗੇ, ਪੈਸੇ ਵੀ ਮਿਲਣਗੇ ਤੁਹਾਨੂੰ ਅਤੇ ਸੇਵਾ ਦਾ ਫਲ ਵੀ ਮਿਲੇਗਾ। ਜੇ ਇਮਾਨਦਾਰੀ ਨਾ ਰੱਖੀ, ਪੈਸੇ ਤਾਂ ਮਿਲ ਹੀ ਜਾਣਗੇ ਪਰ ਸੇਵਾ ਦਾ ਫਲ ਨਹੀਂ ਕੋਈ ਮਿਲੇਗਾ। ਇਹ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤੇ ਸਨ। ਇਸ ਕਰਕੇ ਕਰਮ ਇਹੀ ਹੈ, ਕੀਰਤਨ, ਕਥਾ ਪਾਠ ਕਰਕੇ ਸੰਗਤ ਨੂੰ ਸੁਣਾਉਣਾ, ਢਾਡੀ ਵਾਰਾਂ ਗਾਉਣੀਆਂ, ਕਵੀਸ਼ਰੀ ਗਾਉਣੀ, ਕਰਮ ਤਾਂ ਇਸੇ ਤਰ੍ਹਾਂ ਹੀ ਹੋਏਗਾ, ਪਰ ਜੇ ਮਾਨਸਿਕ ਤੌਰ 'ਤੇ ਅੰਦਰ ਗੁਰੂ ਮਹਾਰਾਜ 'ਤੇ ਸ਼ਰਧਾ ਨਹੀਂ, ਅੰਦਰ ਵਿਸ਼ਵਾਸ ਨਹੀਂ, ਭਾਵਨਾ ਨਹੀਂ, ਤਾਂ ਸੁਣਨ ਵਾਲੇ ਲਾਭ ਲੈ ਸਕਦੇ ਆ ਵੀ ਕੁਛ ਨਾ ਕੁਛ ਲਾਭ ਮਿਲ ਜਾਏਗਾ, ਪਰ ਬਹੁਤਾ ਪ੍ਰਭਾਵ ਵੀ ਨਹੀਂ ਪਏਗਾ ਅਤੇ ਆਪਣੇ ਆਪ ਨੂੰ ਵੀ ਲਾਭ ਪੂਰਾ ਨਹੀਂ ਹੋਏਗਾ, ਕਿਉਂਕਿ ਜਿੰਨੀ ਕੁ ਭਾਵਨਾ ਦਮੜਿਆਂ ਦੀ ਆ ਇਹ ਮਿਲ ਜਾਣਗੇ, ਇਹਦੋਂ ਵੱਧ ਨਹੀਂ ਕੁਛ। ਇਸ ਕਰਕੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਆਏ ਸੀ ਸਿੱਖ, ਝਾਂਜ, ਮੁਕੰਦਾ ਅਤੇ ਕਦਾਰਾ ਜੀ, ਉਹਨਾਂ ਨੇ ਕਿਹਾ ਕਿਸੇ ਸੇਵਾ ਐਸੀ 'ਚ ਲਾ ਦਿਓ ਸਾਡਾ ਜੀਵਨ ਸਫਲ ਹੋ ਜਾਵੇ, ਤਾਂ ਹਜ਼ੂਰ ਨੇ ਕਿਹਾ ਸੀ ਵਿੱਦਿਆ ਤੁਹਾਡੇ ਪਾਸ ਹੈ, ਗੁਰੂ ਕੀ ਬਾਣੀ ਦਾ ਪਾਠ, ਕੀਰਤਨ ਅਤੇ ਕਥਾ ਸੰਗਤ ਨੂੰ ਸੁਣਾਇਆ ਕਰੋ। ਉਹਨਾਂ ਫਲ ਪੁੱਛਿਆ ਕਿ ਕਿੰਨਾ ਕੁ ਮਾਰੇ, ਕਹਿੰਦੇ ਫਲ ਤਾਂ ਬਹੁਤ ਆ, ਕਰਨ ਵਾਲਿਆਂ ਨੂੰ ਵੀ ਅਤੇ ਸੁਣਨ ਵਾਲਿਆਂ ਨੂੰ ਵੀ ਫਲ ਬਹੁਤ ਹੈ, ਪਰ ਅੰਦਰ ਭਾਵਨਾ ਦੀ ਲੋੜ ਹੈ ਅਤੇ ਪ੍ਰੇਮ ਚਾਹੀਦਾ ਅੰਦਰ। ਸਿਰਫ ਦਮੜਿਆਂ ਤੱਕ ਬਿਰਤੀ ਸੀਮਤ ਨਹੀਂ ਚਾਹੀਦੀ ਅਤੇ ਸੰਤੋਖ ਵੀ ਰੱਖਣਾ। ਇੱਥੇ ਆ ਚੁੱਕੇ ਹਨ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ। ਜਦੋਂ ਉਹਨਾਂ ਦਾ ਵਿਆਹ ਹੋ ਗਿਆ ਅਤੇ ਉਹਨਾਂ ਨੇ ਸੰਤ ਗੁਰਭਜਨ ਸਿੰਘ ਖਾਲਸਾ ਜੀ ਕੋਲੋਂ ਘਰ ਜਾਣ ਦੀ ਛੁੱਟੀ ਮੰਗੀ ਅਤੇ ਮਹਾਂਪੁਰਸ਼ ਕਹਿਣ ਲੱਗੇ ਵੀ ਘਰ ਕੀ ਕਰਨਾ ਜਾ ਕੇ? ਕਹਿਣ ਲੱਗਾ ਜੀ ਖੇਤੀਬਾੜੀ। ਵਾਹੀ! ਤਾਂ ਮਹਾਂਪੁਰਸ਼ ਕਹਿੰਦੇ ਹਾਲਤਾਂ ਅਨਪੜ੍ਹ ਲੋਕ ਵੀ ਵਾਹ ਲੈਂਦੇ, ਤੁਹਾਨੂੰ ਜਿਹੜੀ ਵਿੱਦਿਆ ਪੜ੍ਹਾਈ ਹੈ ਉਹਦਾ ਕੀ ਲਾਭ? ਨਿੱਜੀ ਤੌਰ 'ਤੇ ਹੈ ਵੀ ਨਿਤਨੇਮ ਹੀ ਬਣ ਗਏ ਹੋ, ਪਰ ਹੋਰ ਵੀ ਕੌਮ ਨੂੰ ਕੁਝ ਲਾਭ ਹੋਣਾ ਚਾਹੀਦਾ। ਕਹਿਣ ਲੱਗਾ ਜੀ ਪੂਜਾ ਦੇ ਧਾਨ ਤੋਂ ਡਰ ਆਉਂਦਾ। ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਪੂਜਾ ਦਾ ਧਾਨ ਨਹੀਂ ਖਾਣਾ ਚਾਹੁੰਦਾ, ਮੈਨੂੰ ਡਰ ਆਉਂਦਾ। ਮਹਾਂਪੁਰਸ਼ ਕਹਿਣ ਲੱਗੇ ਫਿਰ ਗੁਰਦੁਆਰਿਆਂ ਵਿੱਚ ਪੰਡਿਤ ਲਿਆ ਕੇ ਬਿਠਾਈਏ ਕਿ ਮੌਲਵੀ ਲਿਆ ਕੇ ਬਿਠਾਈਏ? ਉਹ ਕਹਿਣ ਲੱਗਾ ਜੀ ਡਰ ਆਉਂਦਾ, ਪੂਜਾ ਦਾ ਧਾਨ ਬੁੱਧੀਆਂ ਭ੍ਰਿਸ਼ਟ ਕਰ ਦਿੰਦਾ। ਤਾਂ ਮਹਾਂਪੁਰਸ਼ਾਂ ਕਿਹਾ ਕਿਸੇ ਨਾ ਕਿਸੇ ਅਸਥਾਨ 'ਤੇ ਅਸੀਂ ਤੁਹਾਨੂੰ ਗ੍ਰੰਥੀ ਦੀ ਸੇਵਾ 'ਚ ਲਾਉਣਾ, ਪੂਜਾ ਦਾ ਧਾਨ ਜ਼ਹਿਰ ਨਹੀਂ ਬਣੇਗਾ ਤੁਹਾਡੇ ਵਾਸਤੇ ਜੇ ਬਚਨ ਯਾਦ ਰੱਖੋਗੇ। ਕਹਿੰਦੇ ਜੀ ਦੱਸੋ। ਉਹਨਾਂ ਕਿਹਾ ਸੀ ਇੱਕ ਤਾਂ ਨਿਤਨੇਮ ਨਹੀਂ ਛੱਡਣਾ, ਦੂਸਰਾ ਬਚਨ ਕਿਹਾ ਸੀ ਕਿ ਜਿੰਨੀ ਵਾਰੀ ਪ੍ਰਸ਼ਾਦਾ ਛਕਣਾ, ਪ੍ਰਸ਼ਾਦਾ ਛਕਣ ਤੋਂ ਬਾਅਦ ਇੱਕ ਜਪਜੀ ਸਾਹਿਬ ਦਾ ਪਾਠ ਕਰ ਦੇਣਾ, ਔਰ ਜਿੰਨੀ ਤਨਖਾਹ ਮਿਲੇਗੀ ਉਹਦੇ ਵਿੱਚੋਂ ਵੀ ਦਸਵਾਂ ਹਿੱਸਾ ਸੇਵਾ 'ਚ ਲਾਉਣਾ, ਨਾ ਉਹ ਹਿੱਸੇ ਘਰ ਵਰਤਣੇ, ਲਾਲਚ ਨਹੀਂ ਕਰਨਾ ਅਤੇ ਨਾ ਕਿਸੇ ਤੋਂ ਮੰਗਣਾ, ਨਾ ਚੋਰੀ ਕਰਨੀ। ਫਿਰ ਪੂਜਾ ਦਾ ਧਾਨ ਜ਼ਹਿਰ ਨਹੀਂ ਬਣੇਗਾ, ਸੁਖਦਾਈ ਹੋਵੇਗਾ, ਫਿਕਰ ਨਾ ਕਰੋ, ਇਹ ਜ਼ਿੰਮੇਵਾਰੀ ਸਾਡੀ। ਕਹਿਣ ਤੋਂ ਮੁਰਾਦ ਹੈ ਕਿ ਇਹ ਕੰਮ ਵੀ ਤਾਂ ਕਿਸੇ ਨੇ ਕਰਨੇ ਹੋਏ, ਗੁਰੂ ਘਰਾਂ ਦੇ ਗ੍ਰੰਥੀ ਦੇ ਤੌਰ 'ਤੇ ਕੀਰਤਨ ਸੁਣਾਉਣਾ, ਕਥਾ ਸੁਣਾਉਣੀ, ਕੰਮ ਤਾਂ ਬੜਾ ਚੰਗਾ। ਮਹਾਂਪੁਰਸ਼ਾਂ ਕਿਹਾ ਵੀ ਇਹਦੇ ਵਿੱਚ ਲਾਲਸਾ ਪ੍ਰਬਲ ਨਹੀਂ ਚਾਹੀਦੀ, ਸੰਤੋਖੀ ਜੀਵਨ ਚਾਹੀਦਾ ਅਤੇ ਨਿਤਨੇਮ ਨਹੀਂ ਛੱਡਣਾ ਚਾਹੀਦਾ, ਪ੍ਰੇਮ ਚਾਹੀਦਾ ਗੁਰੂ ਘਰ ਨਾਲ। ਇਹ ਗਿਆਨੀ ਮੋਹਨ ਸਿੰਘ ਹੋਰਾਂ ਨੇ ਸਾਰੀ ਉਮਰ ਇਹ ਬਚਨ ਨਿਭਾਏ ਨੇ, ਬਹੁਤ ਜ਼ਿਆਦਾ ਭਜਨ ਕੀਤਾ, ਸੰਤੋਖ ਰੱਖਿਆ, ਔਰ ਇਸ ਤਰ੍ਹਾਂ ਦਾ ਸਾਰੇ ਬਚਨ ਉਹਨਾਂ ਕਮਾਏ ਅਤੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ ਤੋਂ ਰਿਟਾਇਰਮੈਂਟ ਤੋਂ ਬਾਅਦ ਵੀ ਆਨਰੇਬਲ ਉਹਨਾਂ ਨੂੰ ਦੁਬਾਰਾ ਫਿਰ ਗ੍ਰੰਥੀ ਰੱਖਿਆ ਗਿਆ ਸੀ, ਕਾਫੀ ਸਮਾਂ ਉਹਨਾਂ ਸੇਵਾ ਨਿਭਾਈ ਹੈ। ਕਹਿਣ ਤੋਂ ਮੁਰਾਦ ਹੈ ਕਿ ਆਪਣਾ ਜੀਵਨ ਸਾਂਭ ਕੇ ਰੱਖਣਾ ਚਾਹੀਦਾ, ਗੁਰੂ ਮਹਾਰਾਜ 'ਤੇ ਸ਼ਰਧਾ ਚਾਹੀਦੀ ਹੈ, ਪੂਜਾ ਦੇ ਧਾਨ ਨੂੰ ਜ਼ਹਿਰ ਵੱਤ ਸਮਝ ਕੇ ਲਾਲਚ ਤਿਆਗਣਾ ਚਾਹੀਦਾ, ਤਾਂ ਫਿਰ ਸਫਲਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਹਾਲਾਤ ਦੱਸ ਰਹੇ ਨੇ। ਗਿਆਨ ਵਿਹੂਣਾ ਗਾਵੈ ਗੀਤ, ਪੰਡਿਤ ਬਿਸ਼ਨ ਪਦੇ ਗਾਉਣ ਵਾਲੇ ਲੋਕ, ਕਈ ਤਰ੍ਹਾਂ ਦੇ ਮਤ ਹਨ ਹਿੰਦੂ ਮਤ ਦੇ ਅੰਦਰ। ਇੱਕ ਰਾਮਦਾਸੀ ਘਾਉਂਦੇ ਘੁੰਗਰੂ ਬਣ ਕੇ ਨੱਚਦੇ ਸੀ, ਕੁਝ ਬਿਸ਼ਨ ਪਦੇ ਗਾਉਣ ਵਾਲੇ, ਕੁਝ ਸੰਨਿਆਸੀ, ਕੋਈ ਯੋਗੀ, ਕੋਈ ਕਿਸ ਤਰ੍ਹਾਂ ਦਿਗੰਬਰ ਨਾਗੇ ਰਹਿਣ ਵਾਲੇ। ਮਹਾਰਾਜ ਦੇ ਕੋਲ ਉੱਥੇ ਕਰਤਾਰਪੁਰ ਸਾਹਿਬ ਇੱਕ ਬਿਸ਼ਨ ਪਦੇ ਗਾਉਣ ਵਾਲਾ ਵਿਅਕਤੀ ਆਇਆ ਸੀ, ਸਤਿਗੁਰੂ ਦੇ ਦੁਆਲੇ ਬੈਠੀ ਸੰਗਤ, ਉਹਨਾਂ ਪੁੱਛਿਆ ਉਪਦੇਸ਼ ਦਿਓ। ਤਾਂ ਹਜ਼ੂਰ ਨੇ, ਕਿਉਂਕਿ ਸਤਿਗੁਰੂ ਮਹਾਰਾਜ ਨੇ ਕਿਸੇ ਦਾ ਕੋਈ ਲਿਹਾਜ਼ ਨਹੀਂ ਰੱਖਿਆ, ਜੋ ਸੱਚਾਈ ਹੈ ਉਹ ਪ੍ਰਗਟ ਕੀਤੀ ਹੈ। ਜਿਵੇਂ ਬਚਨ ਆਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ, ਕਾਦੀ ਕੂੜ ਬੋਲ ਮਲ ਖਾਏ, ਕਾਜੀ ਖਵਾਉਂਦਾ ਪਰ ਝੂਠ ਬੋਲਦਾ ਸਿਰਫ ਮਾਇਆ ਵਾਸਤੇ। ਜਿਵੇਂ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਫਤਵਾ ਲਾਇਆ ਕਾਜੀ ਨੇ, ਕਿਉਂਕਿ ਜਿਹੜਾ ਸੂਬਾ ਸਰਹੰਦ ਸੀ ਉਹ ਸੱਚਾ ਹੋਣਾ ਚਾਹੁੰਦਾ ਸੀ ਲੋਕਾਂ ਸਾਹਮਣੇ, ਮੁਸਲਮਾਨਾਂ ਸਾਹਮਣੇ, ਵੀ ਜੋ ਕੁਰਾਨ ਸ਼ਰੀਫ ਦੇ ਅਨੁਸਾਰ ਕਾਜੀ ਨੇ ਫਤਵਾ ਲਾਇਆ ਉਹਦੇ ਅਨੁਸਾਰ ਮੈਂ ਸਾਹਿਬਜ਼ਾਦਿਆਂ ਨੂੰ ਸਜ਼ਾ ਦਿੱਤੀ ਹੈ। ਪਰ ਕੁਰਾਨ ਸ਼ਰੀਫ ਦੇ ਅਨੁਸਾਰ ਕੋਈ ਐਸੀ ਮੱਦ ਨਹੀਂ, ਕੋਈ ਆਇਤ ਨਹੀਂ, ਕੋਈ ਐਸਾ ਫਤਵਾ ਨਹੀਂ ਸੀ ਸਾਹਿਬਜ਼ਾਦਿਆਂ 'ਤੇ ਲੱਗ ਸਕਦਾ, ਕਿਉਂਕਿ ਸ਼ੀਰਖੋਰ ਸਨ, ਬਚਪਨਾ ਸੀ ਉਹਨਾਂ ਦਾ, ਕੋਈ ਦੋਸ਼ ਨਹੀਂ, ਗੁਨਾਹ ਨਹੀਂ, ਬੇਅਬ ਸਨ, ਕੋਈ ਕਿਸੇ ਤਰ੍ਹਾਂ ਦਾ ਦੋਸ਼ ਆਇਦ ਨਹੀਂ ਹੁੰਦਾ। ਕਾਜੀ ਨੇ ਨਾਂਹ ਕੀਤੀ ਸੀ ਪਹਿਲਾਂ ਵੀ ਇਹ ਸ਼ੀਰਖੋਰ ਹਨ, ਇਹਨਾਂ 'ਤੇ ਕੋਈ ਫਤਵਾ ਨਹੀਂ ਲੱਗ ਸਕਦਾ। ਉਹਨੂੰ ਡਰਾਇਆ ਗਿਆ ਅਤੇ ਮੋਹਰਾਂ ਦੀਆਂ ਥੈਲੀਆਂ ਵਿਖਾਈਆਂ ਗਈਆਂ, ਕਾਜੀ ਆਪਣਾ ਮਨ ਛੱਡ ਗਿਆ। ਡਰਿਆ ਵੀ, ਦੋ ਚੀਜ਼ਾਂ ਮਾਰਦੀਆਂ ਕਿਸੇ ਵੀ ਕੌਮ ਦੇ ਆਗੂ ਨੂੰ, ਇੱਕ ਲਾਲਚ, ਦੂਸਰਾ ਡਰ, ਸਾਰਾ ਟੱਬਰ ਖਤਮ ਕਰ ਦਿਆਂਗੇ। ਇੰਝ ਬੜੇ ਬੜੇ ਤਕੜੇ ਸ਼ਹੀਦ ਹੋਏ ਨੇ ਸਿੰਘ, ਮਾਨੋ ਚਾਲ ਜੀ ਜਿਨ੍ਹਾਂ ਦੀ ਬਰਸੀ ਮਨਾ ਰਹੇ ਨਾ, ਇਹ ਇੰਝ ਸ਼ਹੀਦ ਹੋਏ ਨੇ। ਉਹਨਾਂ ਨੇ ਡਰਾਇਆ ਸੀ ਅਤੇ ਲਾਲਚ ਦਿੱਤਾ ਸੀ, ਅਤੇ ਫਿਰ ਉਸ ਪਰਿਵਾਰ ਨੇ ਰਟੌਲ ਪਿੰਡ ਆ ਦੁੱਧ 'ਚ ਪਾਊਡਰ ਪਾ ਕੇ ਖਵਾਇਆ ਪਿਆਇਆ ਉਹਨਾਂ ਨੂੰ, ਉੱਥੇ ਜਾ ਕੇ ਡਿੱਗ ਪਿਆ ਮਾਨੋ ਚਾਲ, ਅਤੇ ਉਹਨਾਂ ਨੇ ਪੁਲਿਸ ਸੱਦ ਲਈ, ਡਿੱਗੇ ਪੈ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ, ਨਹੀਂ ਤਾਂ ਉਹ ਪਕੜਿਆ ਜਾਣ ਵਾਲਾ ਨਹੀਂ ਸੀ। ਬਹੁਤ ਜ਼ਿਆਦਾ ਦੌੜਾਕ ਸੀ ਮਾਨੋ ਚਾਲ, ਬੜੇ ਵੱਡੇ ਘੇਰਿਆਂ 'ਚੋਂ ਨਿਕਲਿਆ ਸੀ, ਉਹ ਇੰਨਾ ਤੇਜ਼ ਦੌੜਦਾ ਸੀ ਘੋੜੀ ਵਾਂਗ, ਇੱਕ ਪਕੜਿਆ ਨਹੀਂ ਸੀ ਜਾਂਦਾ, ਔਰ ਬੜਾ ਸੂਰਮਾ ਸਿੰਘ ਸੀ। ਇਸ ਤਰ੍ਹਾਂ ਸਾਡੀ ਕੌਮ ਦੇ ਬੰਦੇ ਉਹਨਾਂ ਖਰੀਦੇ, ਲਾਲਚ ਵੀ ਦਿੱਤਾ, ਡਰ ਵੀ ਦਿੱਤਾ ਕਿ ਟੱਬਰ ਸਾਰਾ ਮਾਰ ਦਿਆਂਗੇ, ਜਾਂ ਚੁੱਕੋ ਕਰੋੜ ਰੁਪਈਆ, 50 ਲੱਖ ਚੱਕੋ, 2 ਲੱਖ, 2 ਕਰੋੜ ਚੱਕੋ, ਜੋ ਅਸੀਂ ਕਿੰਨੇ ਕਰੋ। ਇਸ ਤਰ੍ਹਾਂ ਨੁਕਸਾਨ ਕਰਦੇ ਹਨ ਅਗਲੇ। ਸੋ ਇਉਂ ਕਹਿਣ ਤੋਂ ਮੁਰਾਦ ਕਿ ਜਿਹੜਾ ਆਗੂ ਹੋਵੇ ਕੌਮ ਦਾ ਜਾਂ ਪ੍ਰਚਾਰਕ ਹੋਵੇ, ਲੇਖਕ ਹੋਵੇ, ਧਾਰਮਿਕ ਅਸਥਾਨਾਂ ਦੇ ਪ੍ਰਬੰਧਕ ਹੋਣ, ਸੰਸਥਾਵਾਂ ਦੇ ਮੁਖੀ ਹੋਣ, ਉਹ ਲਾਲਚ ਦੇ ਅਧੀਨ ਹੋ ਜਾਣ ਜਾਂ ਡਰ ਜਾਣ। 1947 ਸਾਡੀ ਕੌਮ ਦਾ ਬੇੜਾ ਗਰਕ ਇੰਝ ਕੀਤਾ, ਉਹ ਖਤਰਨਾਕ ਬੰਦਾ ਬਲਦੇਵ ਸਿੰਘ ਉਹਦਾ ਨਾਂ ਸੀ। ਆਹ ਜਿਹੜਾ ਰਵਿੰਦਰ ਸਿੰਘ ਹੈ, ਇਹਦਾ ਚਾਚਾ ਜਾਂ ਤਾਇਆ ਸੀ ਅਤੇ ਹੈ ਵੀ ਔਲਾਦ ਤੋਂ ਬਿਨਾਂ, ਉਹਦੀ ਔਲਾਦ ਆਪਣੀ ਕੋਈ ਨਹੀਂ ਸੀ, ਉਹਦੀਆਂ ਫੈਕਟਰੀਆਂ ਪੰਜਾਬੋਂ ਬਾਹਰ ਸਨ। ਮਾਸਟਰ ਤਾਰਾ ਸਿੰਘ ਨੇ ਆਪਣੇ ਲਾਲਚ ਵੱਸ ਕੋਈ ਗਲਤੀ ਨਹੀਂ ਕੀਤੀ, ਇਹ ਸੱਚ ਹੈ, ਪਰ ਦੂਰਦਰਸ਼ੀ ਵਾਲਾ ਆਗੂ ਵੀ ਨਹੀਂ ਸੀ। ਔਰ ਜਦੋਂ ਜਨਾਹ ਕਹਿ ਰਿਹਾ ਸੀ ਕਿ ਇਹਨਾਂ ਕੋਲੋਂ ਲਿਖਾ ਲਓ ਕੁਛ, ਜਾਂ ਸਾਡੇ ਨਾਲ ਰਲੋ, ਜਾਂ ਆਪਣਾ ਵੱਖਰਾ ਮੁਲਕ ਬਣਾਓ, ਇਹਨਾਂ ਨੂੰ ਤੁਸੀਂ ਗੁਲਾਮ ਵੇਖਿਆ, ਆਜ਼ਾਦ ਨਹੀਂ ਵੇਖਿਆ, ਅਤੇ ਉਸ ਵੇਲੇ ਮਾਸਟਰ ਤਾਰਾ ਸਿੰਘ ਜੀ ਤਲਵਾਰ ਫੜ ਕੇ ਲਹਿਰਾ ਕੇ ਕਹਿਣ ਲੱਗੇ, ਜੇ ਸਾਨੂੰ ਖਰਾਬ ਕਰਨਗੇ ਤਲਵਾਰ ਨਾਲ ਆਪਣਾ ਰਾਜ ਲੈ ਲਵਾਂਗੇ। ਅਤੇ ਜਦੋਂ ਮਿਲ ਰਿਹਾ ਸੀ, ਇੰਨੀਆਂ ਸ਼ਹੀਦੀਆਂ ਤੋਂ ਬਾਅਦ ਰਾਜ ਮਿਲ ਰਿਹਾ ਸੀ, ਉਦੋਂ ਲਿਆ ਨਾ, ਉਹਨਾਂ ਨਾਲ ਕਿਸਮਤ ਜੋੜ ਲਈ, ਫਿਰ ਅੰਗਰੇਜ਼ਾਂ ਨੂੰ ਵਿੱਚ ਬਿਠਾ ਕੇ ਕੋਈ ਲਿਖਤ ਪੜ੍ਹਤ ਕਰਦੇ ਕਿ ਜੇ ਤੁਸੀਂ ਸਾਨੂੰ ਖਰਾਬ ਕੀਤਾ, ਵਧੀਕੀਆਂ ਕੀਤੀਆਂ, ਤਾਂ ਆਹ ਖਿੱਤਾ ਸਾਡਾ ਆਪਣਾ ਹੋਵੇਗਾ, ਜਦੋਂ ਮਰਜ਼ੀ ਅਸੀਂ ਵੱਖ ਹੋ ਸਕਦੇ, ਇੰਝ ਲਿਖਾ ਲੈਂਦੇ ਨਾ। ਲਿਖਾਇਆ, ਇਹ ਦੂਰਦਰਸ਼ੀ ਵਾਲਾ ਨਹੀਂ ਸੀ, ਪਰ ਉਂਝ ਲਾਲਚੀ ਨਹੀਂ ਸੀ, ਆਪਣੇ ਘਰ ਭਰਨ ਵਾਸਤੇ ਨੇ ਲਾਲਚ ਵਾਸਤੇ ਐਸਾ ਨਹੀਂ ਕੀਤਾ। ਬਲਦੇਵ ਸਿੰਘ ਆਪ ਖੁਦ ਮੰਨਿਆ, ਮਰਨ ਤੋਂ ਪਹਿਲਾਂ ਡੈੱਡ ਬੈੱਡ 'ਤੇ ਪਿਆ ਹੋਇਆ, ਸਰਦਾਰ ਕਪੂਰ ਸਿੰਘ ਜੀ ਜਾ ਕੇ ਮਿਲੇ, ਕਹਿੰਦੇ ਕਿਵੇਂ ਆ ਦੱਸ। ਕਹਿਣ ਲੱਗਾ, ਮੈਂ ਆਪਣੀ ਕੌਮ ਨੂੰ ਜੂੜ ਕੇ ਉਹਨਾਂ ਲੋਕਾਂ ਅੱਗੇ ਸੁੱਟ ਚੱਲਿਆ ਜੋ ਅੱਧ ਦਰਜੇ ਦੇ ਛਾਤਰ ਅਤੇ ਬੇਈਮਾਨ ਲੋਕ ਨੇ। ਮੈਂ ਬੜਾ ਵੱਡਾ ਪਾਪ ਅਤੇ ਧਰੋਹ ਕਮਾਇਆ ਸਿੱਖ ਕੌਮ ਨਾਲ ਆਪਣੀਆਂ ਫੈਕਟਰੀਆਂ ਦੇ ਲਾਲਚ ਵੱਸ, ਕਿ ਜੇ ਪੰਜਾਬ 'ਚ ਖਾਲਿਸਤਾਨ ਬਣ ਗਿਆ, ਮੇਰੀਆਂ ਫੈਕਟਰੀਆਂ ਬਾਹਰ ਰਹਿ ਜਾਣੀਆਂ, ਅਤੇ ਬੜਾ ਵੱਡਾ ਪਾਪ ਆਪਣੀ ਛਾਤੀ 'ਤੇ ਲੈ ਕੇ ਜਾ ਰਿਹਾ, ਖੌਰੇ ਕਦੇ ਬਖਸ਼ਿਆ ਨਾ ਜਾਵਾਂ, ਬੜਾ ਵੱਡਾ ਮੇਥੋਂ ਪਾਪ ਹੋਇਆ, ਇਹ ਉਹ ਆਪਣੀ ਜ਼ਬਾਨੀ ਮੰਨੇ। ਸੋ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਇਹ ਚੀਜ਼ਾਂ ਮਾਰਦੀਆਂ ਹਨ। ਕਦੇ ਵੀ ਇਹੋ ਜਿਹਾ ਆਗੂ ਨਹੀਂ ਅੱਗੇ ਚਾਹੀਦਾ ਜਿਹੜਾ ਡਰਾਕਲ ਹੋਵੇ ਅਤੇ ਲਾਲਚ ਵੱਸ ਹੋਣ ਵਾਲਾ ਹੋਵੇ, ਇਹੋ ਜਿਹਾ ਆਗੂ ਨਹੀਂ ਚਾਹੀਦਾ ਕੌਮ ਦਾ। ਸਦੀਆਂ ਬਾਅਦ ਕਿਤੇ ਸੰਤ ਜਰਨੈਲ ਸਿੰਘ ਵਰਗੇ ਆਗੂ, ਸੋ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਵਰਗੇ ਇਹੋ ਜਿਹੇ ਆਗੂ ਕਿਤੇ ਮੂਹਰੇ ਹੋ ਗਏ, ਮੂਹਰਲੀਆਂ ਸਫਾਂ 'ਚ ਲੜਨ ਵਾਲੇ ਮਿਲਦੇ ਹਨ ਕੌਮ ਨੂੰ ਵੱਡਿਆਂ ਭਾਗਾਂ ਕਰਕੇ। ਸੋ ਰਹੋ ਵਿਚਾਰ, ਹਜ਼ੂਰ ਕਹਿੰਦੇ ਨੇ ਗਿਆਨ ਵਿਹੂਣਾ ਗਾਵੈ ਗੀਤ, ਆਪਣੇ ਸਰੂਪ ਦਾ ਕੋਈ ਗਿਆਨ ਨਹੀਂ, ਜਾਂ ਉਸ ਗਿਆਨ ਨੂੰ ਹਿਰਦੇ 'ਚ ਨਹੀਂ ਵਸਾਇਆ, ਉਹਦੇ ਅਨੁਸਾਰ ਆਪਣਾ ਜੀਵਨ ਨਹੀਂ ਢਾਲਿਆ, ਗੀਤ ਗਾ ਗਾ ਕੇ ਸੁਣਾਉਣਾ ਬਿਸ਼ਨ ਪਦੇ ਲੋਕਾਂ ਨੂੰ, ਔਰ ਭੁੱਖੇ ਮੁੱਲਾਂ ਘਰੇ ਮਸੀਤ। ਕੁਝ ਜਿਹੜੇ ਮੁੱਲਾਂ ਸੀ ਇਸਲਾਮ ਦੇ, ਉਹਨਾਂ ਨੇ ਇਹ ਖਿਆਲ ਕਰਕੇ ਕਿ ਮਸੀਤ 'ਚੋਂ ਮਾਲ ਮਤਾ ਘੱਟ ਮਿਲਦਾ, ਪੂਜਾ ਦਾ ਧਾਨ ਘੱਟ, ਅਤੇ ਘਰਾਂ 'ਚ ਮਸੀਤਾਂ ਬਣਾ ਲਈਆਂ ਛੋਟੀਆਂ ਛੋਟੀਆਂ, ਅਤੇ ਇਸ ਤਰ੍ਹਾਂ ਵੀ ਕਈਆਂ ਨੇ ਕਿਹਾ ਵੀ ਸਾਨੂੰ ਫਰਿਸ਼ਤੇ ਨੇ ਦਰਸ਼ਨ ਦਿੱਤੇ, ਕਹਿੰਦੇ ਤੂੰ ਘਰ 'ਚ ਹੀ ਮਸੀਤ ਬਣਾ ਕੇ ਰਹੋ। ਇਸ ਤਰ੍ਹਾਂ ਪੂਜਾ ਦਾ ਧਾਨ, ਸਾਡੀ ਕੌਮ ਵਿੱਚ ਵੀ ਐਸੀ ਗਿਰਾਵਟ ਆਈ, ਅੰਮ੍ਰਿਤਸਰ ਸਾਹਿਬ ਜਾਓ ਅਤੇ ਕੁਝ ਪ੍ਰੇਮੀ ਇਹੋ ਜਿਹੇ ਨੇ, ਉਹਨਾਂ ਨੇ ਘਰਾਂ ਦੇ ਵਿੱਚ ਪੌੜੀਆਂ ਦੇ ਥੱਲੇ ਜਿਹੜਾ ਥਾਂ ਹੁੰਦਾ ਛੱਤਿਆ, ਜਿਹਨੂੰ ਮਿਆਨੀ ਕਹਿੰਦੇ ਆ, ਉੱਥੇ ਮਹਾਰਾਜ ਦੇ ਸਰੂਪ ਰੱਖੇ ਹੋਏ ਨੇ, ਸਿਰਫ ਘਰਾਂ 'ਚ ਲਿਜਾਣ ਲਈ ਕਿ ਜਿਹੜਾ ਪੂਜਾ ਦਾ ਧਾਨ ਹੈ ਨਾ, ਚੜ੍ਹਾਵਾ, ਇਹ ਸਾਡੇ ਘਰ ਨੂੰ ਆਵੇ। ਇੰਝ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵਰਤਣ ਦਾ ਯਤਨ ਕੀਤਾ, ਅੱਜ ਵੀ ਹੈ, ਇੰਗਲੈਂਡ 'ਚ ਵੀ ਐਸਾ ਹੈ। ਸੋ ਇਸ ਪ੍ਰਕਾਰ ਭੁੱਖੇ ਮੁੱਲਾਂ, ਭੁੱਖੇ ਯਾਨੀ ਲਾਲਚੀ, ਤ੍ਰਿਸ਼ਨਾਲੂ, ਘਰ 'ਚ ਹੀ ਮਸੀਤ ਬਣਾ ਲਈ ਆ, ਮਖੱਟੂ ਹੋਏਗਾ ਕੰਨ ਪੜਾਏ। ਹਜ਼ੂਰ ਨੇ ਹੋਰ ਥਾਂ ਵੀ ਬਚਨ ਕੀਤਾ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ। ਵੇਖਦੇ ਨਹੀਂ ਕਿ ਅਗਲਾ ਗਰੀਬ ਹੈ, ਉਹਦੇ 'ਤੇ ਵੀ ਥੋਪਿਆ ਹੋਇਆ ਵੀ ਇੰਨਾ ਪੂਜਾ ਦਾ ਧਾਨ ਸਾਨੂੰ ਦੇ, ਤਾਂ ਹੀ ਤੂੰ, ਤੇਰਾ ਭਲਾ ਹੋਵੇਗਾ, ਜੇ ਫਲਾਣੇ ਪੁਰਬ ਵੇਲੇ ਦਾਨ ਨਾ ਦਿੱਤਾ ਨਰਕਾਂ ਨੂੰ ਜਾਏਗਾ। ਗੁਰੂ ਗ੍ਰੰਥ ਸਾਹਿਬ ਦੇ ਬਚਨ, ਦਿੰਦਾ ਸੁਰਗ, ਦਿੰਦਾ ਨਰਕ ਸੁਰਗ ਲੈਂਦੇ, ਦੇਖੋ ਇਹ ਧੰਗਾਣਾ, ਦੇਣ ਵਾਲਾ ਨਰਕਾਂ ਨੂੰ ਜਾਏਗਾ ਅਤੇ ਵਿਹਲੇ ਬਹਿ ਕੇ ਖਾਣ ਵਾਲੇ ਕਹਿੰਦੇ ਅਸੀਂ ਸੁਰਗਾਂ ਨੂੰ ਜਾਵਾਂਗੇ, ਕਿੱਡਾ ਧੱਕਾ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਇਸ ਤਰ੍ਹਾਂ ਦੇ ਡਰਾਵੇ ਦੇਣੇ। ਔਰ ਮਖੱਟੂ ਹੋਏ ਕਿ ਕੰਨ ਪੜਾਏ, ਮਖੱਟੂ ਦਾ ਅਰਥ ਹੈ ਕਿ ਕੰਮ ਕਰਕੇ ਖੱਟੀ ਨਾ ਖੱਟਣ ਵਾਲਾ, ਯਾਨੀ ਕਿ ਵਿਹਲਾ ਰਹਿ ਕੇ ਖੱਟੀ ਵੀ ਚਾਹੁੰਦਾ ਵੀ ਮਾਇਆ ਵਾਵੇ ਪਰ ਕਰਾਂ ਵੀ ਕੁਛ ਨਾ। ਇਸ ਤਰ੍ਹਾਂ ਵਿਹਲੜ ਲੋਕਾਂ ਦਾ ਅਰਥ ਹੈ ਮਖੱਟੂ। ਔਰ ਉਹਨਾਂ ਨੇ ਕੰਮ ਕਰਨ ਤੋਂ ਭੱਜ ਕੇ ਕੰਨ ਪੜਵਾ ਲਏ, ਪਿੰਡਿਆਂ 'ਤੇ ਸਵਾਹ ਮਿਲ ਲਈ, ਮੋਢਿਆਂ ਨਾਲ ਝੋਲੀਆਂ ਟੰਗ ਲਈਆਂ, ਕਫਣੀਆਂ ਧਾਰਨ ਕਰ ਲਈਆਂ, ਗੋਦੜੀਆਂ ਲੈ ਲਈਆਂ, ਹੱਥਾਂ 'ਚ ਠੂਠੇ ਪਕੜ ਲਏ ਅਤੇ ਗ੍ਰਿਸਤੀਆਂ ਦੇ ਘਰਾਂ 'ਚ ਮੰਗਦੇ ਫਿਰੇ। ਡੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ। ਸੋ ਇਸ ਪ੍ਰਕਾਰ ਯੋਗ ਅਤੇ ਪਰਮਾਤਮਾ ਵਿੱਚ ਜੁੜਨ ਦਾ ਨਾਂ। ਹਜ਼ੂਰ ਨੇ ਕਿਹਾ, ਯੋਗ ਨਾ ਭਗਵੀਂ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼। ਨਾਨਕ ਘਰ ਹੀ ਬੈਠਿਆਂ ਸਹੁ ਮਿਲੈ ਜੇ ਨੀਅਤ ਰਾਸ ਕਰੇ। ਜੇ ਆਪਣੀ ਨੀਅਤ ਰਾਸ ਕਰ ਲਈ ਤੂੰ ਤਾਂ ਘਰ 'ਚ ਬੈਠਿਆਂ ਹੀ ਵਾਹਿਗੁਰੂ ਨਾਲ ਮਿਲ ਜਾਏਗਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਫੱਕਰ ਕਰੇ ਹੋਰ ਜਾਤ ਗਵਾਏ। ਜੇ ਕੋਈ ਪੁੱਛੇ ਕੌਣ ਹੋ, ਅਸੀਂ ਤਾਂ ਜੀ ਫੱਕਰ ਹਾਂ। ਕੀ ਜਾਤ ਆ? ਫੱਕਰਾਂ ਦੀ ਕੋਈ ਜਾਤ ਨਹੀਂ ਹੁੰਦੀ ਜੀ। ਇਉਂ ਲਿਫਾਫੇ ਤਾਂ ਮੂੰਹ ਤੋਂ ਛੱਡ ਲੈਂਦੇ, ਡੀਂਗਾਂ ਮਾਰ ਲੈਂਦੇ ਨੇ, ਪਰ ਅੰਦਰ ਉਹੋ ਜਿਹੀ ਅਵਸਥਾ ਨਹੀਂ ਕਿ ਜਾਤ ਗੋਤ ਦਾ ਮਾਣ ਮਿਟਿਆ ਹੋਇਆ, ਦੁਨੀਆ ਵੱਲੋਂ ਮਾਨਸਿਕ ਤੌਰ 'ਤੇ ਮਰ ਚੁੱਕੇ ਹਾਂ, ਮੁਰਦੇ ਹੋ ਚੁੱਕੇ ਹਾਂ। ਫੱਕਰ ਤਾਂ ਇਹੋ ਜਿਹਾ ਹੁੰਦਾ। ਅਤੇ ਇਸ ਪ੍ਰਕਾਰ ਇਉਂ ਫੱਕਰ ਕਹਾ ਲਿਆ, ਹੋਰ ਜਾਤ ਗਵਾ ਲਈ ਜਵਾਨੀ ਜਵਾਨੀ। ਗੁਰ ਪੀਰ ਸਦਾਏ ਮੰਗਣ ਜਾਏ। ਦੁਨੀਆਂ ਤੋਂ ਪੀਰ ਗੁਰੂ ਵੀ ਸਦਵਾਉਣਾ ਚਾਹੁੰਦਾ, ਪਰ ਦੁਨੀਆਂ ਦੇ ਘਰਾਂ 'ਚ ਮੰਗਣ ਜਾਂਦਾ। ਮੰਗ ਕੇ ਰੋਟੀ ਖਾਣਾ ਕਰਮ ਹੈ, ਅਤੇ ਕਹਿੰਦਾ ਮੱਥੇ ਵੀ ਟਿਕਣ। ਸੋ ਇਸ ਪ੍ਰਕਾਰ ਆਪਣੀ ਕਰਤੂਤ ਨਹੀਂ ਵੇਖਣੀ ਵੀ ਮੇਰੀ ਕਰਤੂਤ ਕਿੱਡੀ ਕਾ। ਇੱਛਾ ਰੱਖਣੀ ਵੀ ਜਿਵੇਂ ਸਾਧੂਆਂ ਸੰਤਾਂ ਦਾ ਸਤਿਕਾਰ ਹੁੰਦਾ, ਉਹ ਮੇਰਾ ਵੀ ਹੋਵੇ। ਇਹ ਕਬੀਰ ਜੀ ਨੇ ਸਗੋਂ ਚੇਤਾਵਨੀ ਦਿੱਤੀ ਆ। ਕਹਿੰਦੇ ਸੱਜਣਾ, ਲੋਕਾਂ ਤੋਂ ਸਤਿਕਾਰ ਭਾਲਣਾ ਇਹ ਬਗਾਨੀਆਂ ਪੰਡਾਂ ਚੱਕਣ ਵਾਲੀ ਗੱਲ ਹੈ। ਕਬੀਰ ਭਾਰ ਪਰਾਈ ਸਿਰ ਚਰੈ, ਚੱਲਿਓ ਚਾਹੈ ਬਾਟ, ਆਪਣੇ ਭਾਰ ਹੈ ਨਾ ਡਰਾ, ਆਗੈ ਉਹ ਘੱਟ ਘਾਟ। ਅਜੇ ਤਾਂ ਕਿਸੇ ਮੰਜ਼ਿਲ 'ਤੇ ਪਹੁੰਚਿਆ ਹੀ ਨਹੀਂ ਤੂੰ। ਔਖੀਆਂ ਘਾਟੀਆਂ ਹਨ ਪਰਮਾਰਥ ਦੀਆਂ, ਅਤੇ ਤੂੰ ਲੋਕਾਂ ਤੋਂ ਮੱਥੇ ਟਕਾ ਰਿਹਾ, ਪਰ ਬਗਾਨੀਆਂ ਪੰਡਾਂ ਭਾਰ ਸਿਰ 'ਤੇ ਚੱਕੀ ਜਾਂਦਾ। ਆਪਣੇ ਭਾਰ ਤੋਂ ਹੀ ਡਰਨਾ ਚਾਹੀਦਾ। ਸੰਤ ਅਦਰ ਸਿੰਘ ਜੀ ਹਰਿਮੰਦਰ ਸਾਹਿਬ ਆਉਂਦੇ ਸੀ ਕਈ ਵਾਰੀ, ਅਤੇ ਸਰਦਲ 'ਤੇ ਰੱਖ ਕੇ ਆਪਣਾ ਮੱਥਾ ਇੰਨਾ ਘਸਾਉਂਦੇ ਸੀ, ਇੱਕ ਦੋ ਵਾਰੀ ਖੂਨ ਵੀ ਸਿਮਿਆ। ਪੁੱਛਿਆ ਜੀ ਕਿਉਂ? ਕਹਿੰਦੇ ਨਾ ਚਾਹੁੰਦਿਆਂ ਹੋਇਆਂ ਜਦੋਂ ਅਸੀਂ ਆਉਂਦੇ ਹਾਂ ਅਤੇ ਸੰਗਤਾਂ ਪ੍ਰੇਮੀ ਕਈ ਇਸ ਖੱਲੜੇ ਨੂੰ ਸਿਰ ਝੁਕਾਈ ਜਾਂਦੇ ਨੇ, ਅਤੇ ਸਾਡੇ ਸਿਰ 'ਤੇ ਬੜਾ ਕਰਜ਼ਾ ਚੜ੍ਹ ਜਾਂਦਾ। ਗੁਰੂ ਰਾਮਦਾਸ ਦੇ ਦਰ 'ਤੇ ਮੱਥਾ ਘਸਾ ਕੇ ਕਰਜ਼ਾ ਲਾਉਣਾ, ਅਤੇ ਸੱਚੇ ਪਾਤਸ਼ਾਹ ਇਹ ਕਰਜ਼ਾ ਸਾਥੋਂ ਨਹੀਂ ਚੱਕਿਆ ਜਾ ਸਕਦਾ, ਇਹ ਤੁਸੀਂ ਸੰਭਾਲ ਸਕਦੇ ਹੋ ਦੁਨੀਆਂ ਦਾ ਕਰਜ਼ਾ। ਇਹ ਦੁਨੀਆਂ ਦੀਆਂ ਪੰਡਾਂ ਹਨ, ਕਿਉਂਕਿ ਗੁਰੂ ਬਣਨ ਦੀ ਲਾਲਸਾ, ਸੰਤ ਕਹਾਉਣ ਦੀ ਲਾਲਸਾ, ਇਹ ਮੂਰਖਪੁਣਾ ਹੈ। ਜਿਹੜੀ ਵਡਿਆਈ ਦੀ ਭੁੱਖ ਹੈ, ਨਿਰੀ ਮੂਰਖਪੁਣਾ ਹੀ ਹੈ। ਜਿਹੜਾ ਯੋਗ ਹੋਵੇਗਾ ਉਹ ਲੁਕੇਗਾ, ਬਚਣਾ ਚਾਹੇਗਾ ਕਿ ਨਹੀਂ ਮੈਨੂੰ ਇਹ ਵਡਿਆਈ ਨਹੀਂ ਚਾਹੀਦੀ। ਪਰ ਜਿਹੜਾ ਯੋਗ ਨਹੀਂ ਹੁੰਦਾ, ਉਹ ਇੱਛਾ ਰੱਖਦਾ ਵੀ ਪੱਗ ਮੈਨੂੰ ਮਿਲੇ, ਮੈਂ ਵੱਡਾ ਬਣ ਜਾ, ਮੈਨੂੰ ਮੱਥੇ ਟੇਕਣ, ਉਹ ਯੋਗ ਨਹੀਂ ਹੁੰਦਾ ਬੰਦਾ ਜਿਹੜਾ ਇੱਛਾ ਰੱਖਦਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਜਿਹੜਾ ਗੁਰੂ ਪੀਰ ਸਦਾਉਂਦਾ ਅਤੇ ਗ੍ਰਿਸਤੀਆਂ ਦੇ ਘਰਾਂ 'ਚ ਮੰਗਣ ਜਾਂਦਾ ਖਾਣ ਵਾਸਤੇ ਢਿੱਡ ਭਰਨ ਲਈ, ਤਾਂ ਕਿ ਮੂਲ ਨਾ ਲੱਗੀ ਹੈ ਪਾਏ, ਉਹਨਾਂ ਦੇ ਮੂਲ ਉੱਕਾ ਹੀ ਕਦਾਚਿਤ ਭੁੱਲ ਕੇ ਵੀ ਪੈਰੀ ਨਹੀਂ ਲੱਗਣਾ ਚਾਹੀਦਾ। ਗੁਰੂ ਪੀਰ ਸੰਤ ਜਾਣ ਕੇ ਜਿਨ੍ਹਾਂ ਨੇ ਕੇਵਲ ਮੰਗ ਕੇ ਰੋਟੀ ਖਾਣੀ ਹੈ, ਕਰਮੀ ਐਸਾ ਹੈ, ਅਤੇ ਇਸ ਪ੍ਰਕਾਰ ਕੋਈ ਭਗਤੀ ਨਹੀਂ, ਕਮਾਈ ਨਹੀਂ। ਇੱਕ ਬਚਨ ਯਾਦ ਆਇਆ, ਮਾਲਵੇ ਦੇ ਵਿੱਚ ਗੁਰੂ ਸਰ ਮਹਾਰਾਜ ਦੇ ਨੇੜੇ ਇੱਕ ਲਧਾਈ ਕੇ ਨਗਰ ਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੀਜੀ ਜੰਗ ਉੱਥੇ ਲੜੀ ਆ। ਉੱਥੇ 35,000 ਫੌਜ ਚੜ੍ਹ ਕੇ ਆਈ ਸੀ, 34,000 ਮਾਰੀ ਗਈ ਅਤੇ 1,000 ਸਿਰ 'ਤੇ ਪੈਰ ਰੱਖ ਕੇ ਦੌੜੇ, ਸਿੱਖ ਵੀ ਸ਼ਹੀਦ ਹੋਏ। ਉਸ ਜੰਗ ਤੋਂ ਬਾਅਦ ਸਤਿਗੁਰੂ ਜੀ ਸੈਰ ਨੂੰ ਜਾਂ ਸ਼ਿਕਾਰ ਨੂੰ ਚੜ੍ਹੇ ਜਾਂਦੇ ਸੀ। ਲਧਾਈ ਕੇ ਨਗਰ ਦੇ ਬਾਹਰ ਵਾਰ ਜਦੋਂ ਪਹੁੰਚੇ ਅਤੇ ਉਜਾੜ ਦੇ ਵਿੱਚ ਇੱਕ ਬੜਾ ਵੱਡਾ ਸੱਪ ਭੱਜਾ ਆਉਂਦਾ ਸੀ, ਤਾਂ ਭਾਈ ਬਿਧੀ ਚੰਦ ਹੋਰਾਂ ਨੇ ਕਿਹਾ, ਮਹਾਰਾਜ ਜੀ ਸੱਪ ਆਉਂਦਾ ਆਪ ਜੀ ਵੱਲ ਨੂੰ। ਤਾਂ ਹਜ਼ੂਰ ਕਹਿਣ ਲੱਗੇ, ਆਉਣ ਦੇ ਬਿਧੀ ਚੰਦਾ ਸ਼ਰਨ 'ਚ ਆ ਰਿਹਾ ਕੋਈ। ਤਾਂ ਹਜ਼ੂਰ ਘੋੜੇ ਤੋਂ ਉੱਤਰ ਖੜ੍ਹੇ ਹੋਏ, ਉਸ ਸੱਪ ਨੇ ਆਪਣੀ ਫਨ ਹੇਠਾਂ ਸੁੱਟ ਦਿੱਤੀ ਅਤੇ ਸਤਿਗੁਰੂ ਜੀ ਨੇ ਆਪਣੇ ਚਰਨਾਂ ਦਾ ਜੋੜਾ ਛੁਹਾਇਆ ਅਤੇ ਉਹਦਾ ਸਰੀਰ ਫਾਟ ਗਿਆ, ਵਿੱਚ ਕਿਰਮ ਪਏ ਹੋਏ ਸੀ। ਤਾਂ ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਕਿਹਦੀ ਕਲਿਆਣ ਆਪ ਜੀ ਕਰ ਰਹੇ ਹੋ, ਸਾਨੂੰ ਵੀ ਦੱਸੋ। ਤਾਂ ਹਜ਼ੂਰ ਕਹਿੰਦੇ, ਹੁਣੇ ਵਿਖਾ ਦਿੰਦੇ। ਜਿਸ ਵੇਲੇ ਉਹਦਾ ਸਰੀਰ ਸ਼ਾਂਤ ਹੋਇਆ ਅਤੇ ਲਕਸ਼ ਪ੍ਰਕਾਸ਼ ਹੋਇਆ, ਪ੍ਰਕਾਸ਼ ਵਿੱਚ ਬੰਦੇ ਵਰਗਾ ਆਕਾਰ ਪ੍ਰਗਟ ਹੋਇਆ, ਉਹਦੀ ਰੂਹ ਸੀ। ਤਾਂ ਉਹਨੇ ਕਿਹਾ, ਮਹਾਰਾਜ ਜੀ ਇਹ ਜਿੰਨੇ ਕਿਰਮ ਪਏ ਹੋਏ ਨੇ ਸਾਰੇ ਮੇਰੇ ਚੇਲੇ ਸੀ, ਅਤੇ ਮੈਂ ਗੁਰੂ ਬਣ ਕੇ ਬੈਠਾ ਸੀ, ਅਹੂੰ ਬ੍ਰਹਮ ਅਸਮੀ, ਅਸੀਂ ਬ੍ਰਾਹਮਣ ਲੋਕ ਬ੍ਰਹਮਾ ਦੇ ਮੁੱਖ 'ਚੋਂ ਪੈਦਾ ਹੋਏ ਹਾਂ, ਸਾਨੂੰ ਕੁਛ ਨਹੀਂ ਕਰਨ ਦੀ ਲੋੜ ਜਪ ਤਪ, ਅਤੇ ਮੈਂ ਗੁਰੂ ਕਹਾਉਂਦਾ ਸੀ, ਮੱਥੇ ਟਿਕਾਉਂਦਾ ਸੀ, ਵਿੱਦਿਆ ਪੜ੍ਹੀ ਹੋਈ ਸੀ, ਇਹ ਸਾਰੇ ਚੇਲੇ ਪੂਜਾ ਦਾ ਧਾਨ ਲਿਆ ਲਿਆ ਮੈਨੂੰ ਖਵਾਉਂਦੇ ਸੀ, ਮੈਂ ਵਿਹਲਾ ਛੱਕ ਛੱਡਦਾ ਸੀ, ਮੌਜਾਂ ਮਾਣਦਾ ਸੀ, ਲੱਤਾਂ ਇਹ ਘੁੱਟਦੇ ਸਨ, ਮੱਥੇ ਟਿਕਦੇ ਸੀ, ਅਤੇ ਇਸ ਕਰਕੇ ਜਦੋਂ ਮੈਂ ਮਰ ਗਿਆ ਅਤੇ ਸੱਪ ਦੀ ਜੂਨ 'ਚ ਪਿਆ, ਸੁਰਤ ਰਹਿ ਗਈ ਮਾਇਆ 'ਚ, ਇਹ ਜਿਹੜੇ ਚੇਲੇ ਸੀ ਨਾ ਮੇਰਾ ਧਿਆਨ ਧਾਰਨ ਕਰਕੇ ਕੀੜੇ ਬਣੇ ਆ ਅਤੇ ਮੇਰਾ ਮਾਸ ਖਾ ਰਹੇ ਸੀ ਸੱਚੇ ਪਾਤਸ਼ਾਹ, ਪਤਾ ਨਹੀਂ ਕੀ ਮੇਰਾ ਕਰਮ ਜਾਗਿਆ, ਤੁਹਾਡੇ ਦਰਸ਼ਨ ਹੋਏ ਤਾਂ ਤੁਹਾਡਾ ਚਰਨਾਂ ਦਾ ਜੋੜਾ ਪ੍ਰਾਪਤ ਹੋ ਗਿਆ, ਮੇਰੇ ਸਿਰ 'ਚ ਵੱਜਾ, ਮਹਾਰਾਜ ਮੇਰੀ ਕਲਿਆਣ ਕਰੋ, ਇਹਦੀ ਇਹਨਾਂ ਦੀ ਵੀ ਕਲਿਆਣ ਕਰ ਦਿਓ। ਤਾਂ ਉਸ ਵੇਲੇ ਕਿਹਾ ਸੀ, ਬਿਧੀ ਚੰਦਾ ਵੇਖ ਜਿਹੜੇ ਝੂਠੇ ਲੋਕ, ਨਿਕੰਮੇ ਮਖੱਟੂ, ਇਹ ਗੁਰੂ ਬਣ ਕੇ ਬਹਿ ਜਾਂਦੇ ਆ ਅਤੇ ਇਸ ਤਰ੍ਹਾਂ ਦੀ ਹਾਲਤ ਹੁੰਦੀ ਆ, ਇਹ ਉਹ ਚੇਲੇ ਵੀ ਫਿਰ ਨਾਲ ਡੁੱਬ ਜਾਂਦੇ ਨਾ। ਗੁਰੂ ਜਿਨ੍ਹਾਂ ਕੰਧ ਲਾ ਸਿੱਖ ਪੀਂਦੇ ਕਰਮ ਕਰੇਨ। ਇਸ ਤਰ੍ਹਾਂ ਕਬੀਰ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾ ਹੈ, ਅਰਜ ਉਰਜ ਕੈ ਪਚਮੂਆ ਚਾਰੋਂ ਵੇਦੋਂ ਮਾਂ ਹੈ। ਚੌਂ ਵੇਦਾਂ ਵਿੱਚ ਕਰਮ ਕਾਂਡ 'ਚ ਹੀ ਉਲਝ ਉਲਝ ਕੇ ਫਸ ਕੇ ਮਰ ਗਏ, ਨਾ ਆਪ ਤਰੇ ਨਾ ਹੋਰ ਕਿਸੇ ਨੂੰ, ਆਪ ਡੁੱਬੇ ਚੌਂ ਵੇਦ ਮੈਂ ਚੇਲੇ ਦੀਏ ਬਹਾਏ। ਜਿਹੜੇ ਆਪ ਡੁੱਬ ਗਏ ਚੇਲੇ ਵੀ ਰੋੜਨ ਗਈ। ਸੋ ਇਸ ਕਰਕੇ ਇਉਂ ਗੁਰੂ ਕਹਾਉਣ ਦੀ ਲਾਲਸਾ ਬੜੀ ਆ ਲੋਕਾਂ ਨੂੰ, ਸੰਤ ਕਹਾਉਣ ਦੀ, ਮੱਥੇ ਟਿਕਾਉਣ ਦੀ, ਪਰ ਇਹ ਦੁੱਖਦਾਈ ਆ। ਇਸ ਪ੍ਰਕਾਰ ਕਹਿੰਦੇ ਉਹਨਾਂ ਦੇ ਪੈਰੀ ਨਹੀਂ ਲੱਗਣਾ ਚਾਹੀਦਾ, ਨਾ ਉੱਥੋਂ ਕੁਛ ਮਿਲਣਾ ਹੀ ਆ। ਘਾਲ ਖਾਏ ਕਿਛ ਹੱਥੋਂ ਦੇ, ਹਜ਼ੂਰ ਕਹਿੰਦੇ ਆਪ ਮਿਹਨਤ ਕਰਕੇ ਖਾਵੇ ਅਤੇ ਹੱਥੋਂ ਵੀ ਕੁਛ ਦੇਵੇ। ਸਾਡੇ ਪੰਥ 'ਚ ਉਦਾਸੀ ਮਹਾਤਮਾ ਐਸੇ ਹੋਏ ਨੇ, ਜਦੋਂ ਖਾਲਸਾ ਪੰਥ 'ਤੇ ਬੜਾ ਭਾਰੀ ਦਾ ਸਮਾਂ ਸੀ, ਸਿੰਘ ਜੰਗਲਾਂ ਆਦਿ ਰਹਿੰਦੇ ਸਨ, ਪਿੰਡ ਛੱਡ ਕੇ, ਨਗਰ ਛੱਡ ਕੇ, ਤਾਂ ਨਗਰਾਂ ਵਿੱਚ ਗੁਰਦੁਆਰਿਆਂ ਦੇ ਵਿੱਚ ਉਦਾਸੀ ਮਹਾਤਮਾ ਬਹੁਤ ਰਹਿੰਦੇ ਸਨ। ਔਰ ਉਹ ਗੋਲਕ 'ਚੋਂ ਮਾਇਆ ਨਹੀਂ ਸੀ ਖਰਚਦੇ ਆਪਣੇ ਸਰੀਰ ਲਈ, ਉਹ ਕਈ ਤਾਕੀਆਂ ਬਣਾਉਂਦੇ ਸੀ, ਮੰਜੇ ਬਣਾ ਦਿੰਦੇ ਸੀ ਲੋਕਾਂ ਨੂੰ, ਇਹੋ ਜਿਹੇ ਮੁੰਜ ਵੱਟ ਕੇ ਵੀ ਉਹ ਗੁਜ਼ਾਰਾ ਕਰਦੇ ਸੀ, ਕਈ ਸਣ ਵੱਟ ਕੇ ਵੇਚਦੇ ਸਨ, ਦਵਾਈ ਬੂਟੀ ਵੀ ਕਰਦੇ ਸੀ, ਗਰੀਬ ਨੂੰ ਫਰੀ ਦੇ ਦਿੰਦੇ ਸੀ, ਅਤੇ ਜੋ ਲੋਕ ਦੇ ਜਾਣ ਉਹ ਪਰਉਪਕਾਰ 'ਤੇ ਖਰਚਦੇ ਸਨ, ਆਪਣੇ ਤਨ ਦਾ ਨਿਰਵਾਹ ਕੰਮ ਕਰਕੇ ਖਾਂਦੇ ਸਨ। ਇਸ ਪ੍ਰਕਾਰ ਦੇ ਉੱਚੇ ਸੁੱਚੇ ਜੀਵਨ ਸੀ ਗੁਰਮੁਖਾਂ ਦੇ ਪੁਰਾਣੇ ਸਮਿਆਂ 'ਚ। ਅਤੇ ਇਉਂ ਘਾਲ ਖਾਏ ਕਿਛ ਹੱਥੋਂ ਦੇ, ਕੁਝ ਹੱਥੋਂ ਦੇਣਾ, ਲੈਣ ਦੀ ਭਾਵਨਾ ਨਹੀਂ, ਲਾਲਸਾ ਨਹੀਂ, ਹੱਥੋਂ ਦੇਣ ਦੀ ਭਾਵਨਾ ਰੱਖੇ ਕਿ ਦੇ ਕੇ ਖੁਸ਼ ਹੋਵੇ ਮਨ। ਸੋ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੈ। ਹੱਥੋਂ ਦੇ ਕੇ ਖੁਸ਼ੀ ਮਿਲਦੀ ਹੈ ਔਰ ਲੋੜਵੰਦਾਂ ਦੀ ਮਦਦ ਕਰਦੇ ਹਨ ਗੁਰਮੁਖ। ਤਾਂ ਹੀ ਕਿਹਾ ਹਜ਼ੂਰ ਨੇ ਵੰਡ ਕੇ ਛਕਣਾ, ਨਾਨਕ ਰਾਹ ਪਛਾਣ ਹੈ ਸੇ। ਹਜ਼ੂਰ ਕਹਿੰਦੇ ਪਰਮਾਰਥ ਦੇ ਰਾਹ ਨੂੰ, ਧਰਮ ਦੇ ਰਾਹ ਨੂੰ ਉਹ ਲੋਕ ਹੀ ਪਛਾਣ ਸਕਦੇ ਹਨ, ਅਸਲ ਧਰਮ ਦੇ ਰਾਹ 'ਤੇ ਉਹ ਹੀ ਚੱਲ ਸਕਦੇ ਨੇ। ਜਿਵੇਂ ਬਚਨ ਹੈ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਜਿਹੜਾ ਧਰਮ ਦੀ ਕਿਰਤ ਵਿੱਚੋਂ ਦਾਨ ਪੁੰਨ ਕਰਦਾ ਹੈ, ਗੰਗਾ ਦੇ ਪਾਣੀ ਵਰਗਾ ਨਿਰਮਲ ਹੋ ਜਾਂਦਾ। ਮੇਰੇ ਸਾਹਮਣੇ ਇੱਕ ਵਾਰੀ ਮਹਾਂਪੁਰਸ਼ਾਂ ਨੇ ਕਿਹਾ ਸੀ ਇੱਕ ਸਿੰਘ ਨੂੰ ਕਿ ਜਿੰਨੀ ਕਮਾਈ ਕਰਦੇ 'ਚੋਂ ਦਸਵੰਧ ਜ਼ਰੂਰ ਗੁਰੂ ਘਰ ਦਿਆ ਕਰੋ, ਜਿਵੇਂ ਖੂਹ 'ਚੋਂ ਪਾਣੀ ਨਿਕਲਦਾ ਰਹੇ ਅਤੇ ਸਾਫ਼ ਰਹਿੰਦਾ, ਜੇ ਪਾਣੀ ਨਾ ਕੱਢੀਏ ਜਾਲਾ ਪੈ ਜਾਂਦਾ, ਉੱਥੇ ਕਿਰਮ ਪੈ ਜਾਂਦੇ ਆ, ਪਾਣੀ ਖਰਾਬ ਹੋ ਜਾਂਦਾ। ਇਸ ਕਰਕੇ ਗ੍ਰਿਸਤੀ ਨੇ ਜਿਹੜੀ ਕਮਾਈ ਕਰਨੀ ਆ, ਉਹਦੇ ਵਿੱਚੋਂ ਭਲੇ ਅਰਥ ਖਰਚੇ ਜ਼ਰੂਰ ਦਸਵਾਂ ਹਿੱਸਾ ਦੇਣਾ ਚਾਹੀਦਾ ਸਾਨੂੰ, ਬਾਕੀ ਨੌਂ ਹਿੱਸੇ ਆਪਣੇ ਘਰ ਪਰਿਵਾਰ ਲਈ ਜੋ ਮਰਜ਼ੀ ਬਣਾਓ, ਖਾਓ ਪੀਓ। ਸੋ ਇਸ ਪ੍ਰਕਾਰ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਅਗਲਾ ਸਲੋਕ ਉਚਾਰਦੇ ਹਨ, ਮਨਹੋ ਜੇ ਅੰਧੇ ਕੂਪ। ਜਿਹੜੇ ਲੋਕ ਮਨ ਕਰਕੇ ਅੰਨੇ ਇੰਨੇ ਹਨ, ਜਿਵੇਂ ਅੰਨਾ ਖੂਹ ਹੁੰਦਾ ਜਿਹਦੇ ਵਿੱਚ ਹੁੰਦਾ ਕੱਖ ਨਹੀਂ। ਕਹਿਆ ਬਿਰਦ ਨਾ ਜਾਣਨੀ, ਧਰਮ ਦਾ ਕਿਹਾ ਹੋਇਆ ਬਚਨ ਜਾਣਦੇ ਕੁਛ ਨਹੀਂ। ਕਹਿੰਦੇ ਖਾਓ ਪੀਓ ਹੰਢਾਓ, ਇਹ ਜਗ ਮਿੱਠਾ ਗਲਾ ਕਿਨ ਡਿੱਠਾ, ਕੀ ਲੋੜ ਹੈ ਧਰਮ ਕਮਾਉਣ ਦੀ। ਇਹ ਜਿਹੜੇ ਗੁਰਦੁਆਰਿਆਂ 'ਚ ਜਾਂਦੇ ਲੋਕ, ਜਿੰਨੇ ਇਹਨਾਂ ਦੇ ਕਛਹਿਰੇ 'ਚ ਵਾਲਾ, ਇਹਨੇ ਇਹਨਾਂ ਦੇ ਮਨਾਂ ਵਿੱਚ ਵਲਣਾ, ਸਾਡਾ ਮਨ ਹੀ ਬੜਾ ਸਾਫ਼ ਹੈ, ਸਾਨੂੰ ਕੀ ਲੋੜ ਹੈ ਸਿੱਖੀ ਕਮਾਉਣ ਦੀ। ਇਸ ਪ੍ਰਕਾਰ ਕਹਿੰਦੇ ਮਨ ਦੇ ਅੰਧੇ ਹਨ ਖੂਹ ਵਰਗੇ, ਜਿਵੇਂ ਅੰਨਾ ਖੂਹ ਹੁੰਦਾ, ਡੂੰਘਾ ਖੂਹ ਜਿਹਦੇ 'ਚ ਦਿਸੇ ਕੁਛ ਨਾ, ਹਨੇਰਾ ਹੋਵੇ। ਇਸ ਤਰ੍ਹਾਂ ਦਾ ਮਨਮੁਖ ਕੋਠੀ ਅਗਿਆਨ ਅੰਧੇਰਾ, ਤਿੰਨ ਕਰ ਰਤਨ ਨਾ ਲੱਖਾ। ਕਹਿਆ ਬਿਰਦ ਨਾ ਜਾਣਨੀ, ਬਿਰਦ ਮੈਨੇ ਧਰਮ ਸੁਭਾਅ ਫਰਜ਼, ਜਿਹੜਾ ਮਨੁੱਖੀ ਜੀਵਨ ਦਾ ਫਰਜ਼ ਹੈ, ਇਹਦੀ ਸਿੱਖਿਆ ਕੋਈ ਦੇਵੇ ਤਾਂ ਉਹ ਨਹੀਂ ਕੁਛ ਵੀ ਜਾਣਦੇ। ਮਨ ਅੰਧਾ ਉਂਦਾ ਕਵਲ, ਮਨ ਦੇ ਅੰਨੇ ਹੋਣ ਕਰਕੇ ਜਿਹੜਾ ਹਿਰਦਾ ਕਮਲ ਹੈ, ਇਹ ਉਂਦਾ ਪੁੱਠਾ ਹੋਇਆ ਹੋਇਆ, ਸਿੱਧਾ ਹੁੰਦਾ ਪਰਮਾਤਮਾ ਵੱਲ ਨੂੰ, ਪੁੱਠਾ ਹੋਇਆ ਸੰਸਾਰ ਵੱਲ ਨੂੰ। ਸੰਸਾਰ ਹੀ ਸੱਚਾ ਮੰਨ ਲਿਆ, ਇਹਦੇ ਭੋਗ ਪਦਾਰਥ ਸਰੀਰ ਨੂੰ ਸੱਚਾ ਮੰਨ ਲਿਆ। ਦਿਸਣ ਖਰੇ ਕਰੂਪ, ਭਾਵੇਂ ਬਾਹਰੀ ਪੋਚਾ ਪਾਚੀ ਬੜੀ ਕਰਕੇ ਸੋਹਣੇ ਬਣ ਬਣ ਲੋਕ ਵਿਖਾਉਂਦੇ ਆ, ਪਰ ਸਤਿਗੁਰੂ ਮਹਾਰਾਜ ਕਹਿੰਦੇ ਸਾਡੀ ਨਜ਼ਰ ਵਿੱਚ ਉਹ ਕਰੂਪ ਹੀ ਦਿਸਦੇ ਨੇ। ਕਬੀਰ ਜੀ ਦਾ ਇੱਕ ਬਚਨ ਹੈ, ਕਬੀਰ ਜੀ ਕਹਿੰਦੇ ਨੇ, ਕਬੀਰ ਕੰਚਨ ਕੇ ਕੁੰਡਲ ਬਣੇ, ਉੱਪਰ ਲਾਲ ਜੜਾਓ, ਦੀਸਹਿ ਦੱਧ ਏ ਕਾਨ ਜਿਉਂ, ਜਿਨ ਮਨ ਨਾ ਹੀ ਨਾਉ। ਜਿਨ੍ਹਾਂ ਦੇ ਮਨ 'ਚ ਤਾਂ ਕਦੇ ਸਤਨਾਮ ਵਾਹਿਗੁਰੂ ਚੇਤੇ ਨਹੀਂ ਆਇਆ, ਅਤੇ ਸਰੀਰ ਦੀ ਪੋਚਾ ਪਾਚੀ ਕਰਕੇ ਕੰਨਾਂ 'ਚ ਸੋਨੇ ਦੇ ਕੁੰਡਲ ਪਾਏ ਹਨ, ਉੱਤੇ ਲਾਲਾਂ ਦੇ ਜੜਾਊ ਜੜੇ ਹੋਏ ਹੋਣ। ਕਬੀਰ ਜੀ ਕਹਿੰਦੇ ਇਹੋ ਜਿਹੇ ਵਿਅਕਤੀ ਬਾਹਰੋਂ ਜਿਨ੍ਹਾਂ ਨੂੰ ਸੋਹਣੇ ਕਹਿੰਦੇ ਹੋ ਨਾ ਤੁਸੀਂ, ਸਾਡੀ ਨਜ਼ਰ ਵਿੱਚ ਇੰਜ ਨੇ ਜਿਵੇਂ ਅੱਗ ਨਾਲ ਸੜਿਆ ਹੋਇਆ ਕਾਨਾ ਧੁੱਪ ਨਾਲ ਲਿਸ਼ਕਦਾ, ਵਿੱਚ ਉਹਦੇ ਭੰਗਾਰ ਹੈ, ਖਾਕ ਸਵਾਹ ਸਾਰੀ, ਅਤੇ ਧੁੱਪ ਨਾਲ ਲਿਸ਼ਕਦਾ ਦਿਸਦਾ, ਉਹ ਇਸ ਤਰ੍ਹਾਂ ਦੇ ਨੇ। ਇਸ ਪ੍ਰਕਾਰ ਅੰਦਰੋਂ ਸੋਹਣੇ ਹੋਣਾ ਚਾਹੀਦਾ, ਕਿ ਸ਼ੁਭ ਗੁਣਾ ਕਰਕੇ, ਨੇਕੀ ਕਰਕੇ, ਬੰਦਗੀ ਕਰਕੇ ਅੰਦਰੋਂ ਸੋਹਣੇ ਬਣਨਾ ਚਾਹੀਦਾ। ਸੋ ਇਸ ਤਰ੍ਹਾਂ ਦਿਸਣ ਖਰੇ ਕਰੂਪ, ਬੜੇ ਕਰੂਪ ਕੁਝ ਦਿਸਦੇ ਹਨ। ਇੱਕ ਕਹਿ ਜਾਣ ਹੈ ਕਹਿਆ ਬੁੱਝ ਹੈ, ਇੱਕ ਚੰਗੀਆਂ ਗੱਲਾਂ ਕਰਨ ਵਾਲੇ ਕਥਨੀ ਕਰਨੀ ਜਾਣਦੇ ਹਨ, ਚੰਗੇ ਬਚਨ ਬੋਲਣੇ ਜਾਣਦੇ ਹਨ, ਕਹੇ ਹੋਏ ਬਚਨ ਨੂੰ ਕਿਸੇ ਦੇ ਕਹੇ ਬਚਨ ਨੂੰ ਸੁਣ ਕੇ ਬੁੱਝਦੇ ਵੀ ਹੈ, ਸਮਝਦੇ ਵੀ ਹੈ ਵੀ ਕੀ ਬੋਲ ਰਿਹਾ ਅਗਲਾ, ਉਹਦਾ ਤਾਤਪਰਜ ਕੀ ਹੈ। ਤੇ ਨਰ ਸੁਗੜ ਸਰੂਪ, ਇਸ ਪ੍ਰਕਾਰ ਉਹ ਸੁਗੜ ਸੁਚੱਜੇ ਸਿਆਣੇ ਆਪਣੇ ਜੀਵਨ ਦੀ ਘਾੜਤ ਨੂੰ ਚੰਗੀ ਤਰ੍ਹਾਂ ਘੜਨ ਵਾਲੇ ਚੰਗੇ ਸਰੂਪ ਹਨ ਉਹ। ਔਰ ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਨਾ ਇਕਨਾਂ ਨੂੰ ਨਾਦ ਸਰੋਤ ਸੁਣਨੀ ਆਉਂਦੀ ਹੈ, ਜਿਹੜਾ ਕੀਰਤਨ ਹੈ ਉਹਦਾ ਰਸ ਨਹੀਂ, ਅਤੇ ਨਾ ਵੇਦ ਯਾਨੀ ਕਿ ਦੈਵੀ ਗਿਆਨ ਦੀ ਵਿਚਾਰ ਬਾਰੇ ਕੁਛ ਪਤਾ, ਅਤੇ ਨਾ ਗੀਤਾਂ ਦਾ ਰਸ ਜਿਹੜਾ ਜਸ ਗਾਇਆ ਜਾਂਦਾ ਉਹਦਾ ਰਸ ਉਹਨਾਂ ਨੂੰ ਪ੍ਰਾਪਤ ਹੈ, ਯਾਨੀ ਕਿ ਕੋਮਲ ਹੁਨਰ ਉਹਨਾਂ ਦੇ ਕੋਲ ਹੈ ਨਹੀਂ। ਰਸ ਕਸ ਨਾ ਜਾਣੰਤ, ਰਸਾਂ ਦੀ ਅਤੇ ਕਸਾਂ ਦੀ ਸੋਝੀ ਨਹੀਂ ਹੈ ਕਿ ਅਸਲ ਰਸ ਕਿਹਾ ਹੈ। ਕਸ ਕਸੀਸ ਦੇ ਕੇ ਕੱਢੀ ਹੋਈ ਸ਼ਰਾਬ ਜਿਹੜੀ ਹੈ ਦੁੱਖਦਾਈ ਹੈ, ਇਤਿਆਦਿਕ ਨਹੀਂ ਜਾਣਦੇ, ਜੋ ਚਿੱਤ ਕਰਦਾ ਖਾਈ ਪੀ ਜਾਂਦੇ ਹਨ। ਅਸਲ ਰਸ ਅਤੇ ਕਸ ਨੂੰ ਨਹੀਂ ਜਾਣਦੇ ਵੀ ਇਸ ਰਸ ਦਾ ਫਲ ਕੀ ਹੈ। ਅਤੇ ਨਾਨਕ ਇੱਕ ਨਾ ਸ਼ੁੱਧ ਨਾ ਬੁੱਧ ਨਾ ਅਕਲ ਸਰ, ਇੱਕ ਨਾ ਸ਼ੁੱਧ ਨਾ ਬੁੱਧ, ਸ਼ੁੱਧ ਮੈਨੇ ਸੋਝੀ ਗਿਆਤ, ਬੁੱਧ ਮੈਨੇ ਬੁੱਧੀ, ਨਾ ਅਕਲ ਸਰ, ਬੁੱਧੀ ਦੇ ਅੰਦਰ ਸ੍ਰੇਸ਼ਟ ਅਕਲ ਨਹੀਂ ਹੈ, ਚੰਗੀ ਅਕਲ ਦੇ ਸਰ ਸਰੋਵਰ ਨਹੀਂ ਬਣੇ, ਇਹ ਵੀ ਅਰਥ ਹੈ। ਅੱਖਰ ਕਾ ਭਿਓ ਨਾਲ ਹੰਤ, ਅੱਖਰਾਂ ਦਾ ਭੇਦ ਬਿਲਕੁਲ ਨਹੀਂ ਜਾਣਦੇ, ਅਤੇ ਦੂਜਾ ਅਰਥ ਹੈ ਅਖਰ, ਖਰਨ ਤੋਂ ਰਹਿਤ ਜਿਹੜਾ ਅਖਰ ਰੂਪ ਪਰਮਾਤਮਾ ਹੈ ਉਹਦਾ ਭੇਦ ਬਿਲਕੁਲ ਨਹੀਂ ਜਾਣਦੇ, ਨਹੀਂ ਲਹੰਤ ਪ੍ਰਾਪਤ ਕਰਦੇ। ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਬ ਕਰੰਤ, ਮਹਾਰਾਜ ਕਹਿੰਦੇ ਇਹੋ ਜਿਹਾ ਹੁਨਰ ਕੋਈ ਨਹੀਂ, ਅੱਖਰਾਂ ਦਾ ਭੇਦ ਵੀ ਨਹੀਂ ਜਾਣਦੇ, ਨਾ ਸਰੋਤ ਹੈ ਕੰਨਾਂ ਦੀ, ਨਾ ਸਮਝ ਹੈ ਕੁਛ, ਬੁੱਧੀ ਵੀ ਹੈ ਨਹੀਂ ਕੋਲ, ਪਰ ਇਹਦੇ ਬਾਵਜੂਦ ਵੀ ਹੰਕਾਰ ਸਿਰ 'ਤੇ ਰੱਖਿਆ ਹੋਇਆ, ਕਹਿੰਦੇ ਅਸੀਂ ਸਭ ਤੋਂ ਸਿਆਣੇ ਹਾਂ, ਦੂਜੇ ਤਾਂ ਸਾਰੇ ਬੇਵਕੂਫ ਹੀ ਤੁਰੇ ਫਿਰਦੇ ਨੇ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਸਾਡੀ ਦ੍ਰਿਸ਼ਟੀ ਵਿੱਚ ਉਹ ਨਰ ਪੁਰਸ਼ ਅਸਲ ਖੋਤੇ ਨੇ, ਗਧਿਆਂ ਨੂੰ ਗਧੇ ਨਾ ਕਹੋ, ਉਹਨਾਂ ਨੂੰ ਗਧੇ ਕਹੋ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ। ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਵ ਕਰੰਤ, ਗੁਣ ਵੀ ਕੋਲ ਹੈ ਨਹੀਂ ਅਤੇ ਫਿਰ ਵੀ ਤਕੱਬਰ ਸਿਰ 'ਤੇ ਚੱਕਿਆ ਹੋਇਆ, ਹੰਕਾਰ ਗੁਮਾਨ ਚੱਕਿਆ ਹੋਇਆ। ਪੌੜੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਮੁਬਾਰਕ ਬਚਨ ਹਨ, ਗੁਰਮੁਖ ਸਭ ਪਵਿੱਤ ਹੈ ਧਨ ਸੰਪੈ ਮਾਇਆ। ਹਜ਼ੂਰ ਕਹਿੰਦੇ ਮਾਇਆ ਬੁਰੀ ਨਹੀਂ, ਸੰਪਤੀ ਜਾਇਦਾਦ ਬੁਰੀ ਨਹੀਂ, ਅਤੇ ਜਿਹੜੇ ਇਹ ਸਰੀਰ ਚੇਤਨ ਮਾਇਆ ਇਹ ਵੀ ਬੁਰੀ ਨਹੀਂ, ਪਰ ਜੋ ਗੁਰਮੁਖ ਹੋਏ ਗੁਰਾਂ ਦੇ ਅਨੁਸਾਰ ਹੋ ਕੇ ਚੱਲੇ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਗਤ। ਭੋਗਦੇ ਤਾਂ ਗੁਰਮੁਖ ਵੀ ਨੇ ਵਰਤਦੇ ਨੇ, ਪਰ ਗੁਰਮੁਖ ਮਾਇਆ ਵਿੱਚ ਉਦਾਸੀ, ਮਾਇਆ ਦੇ ਵਿੱਚ ਰਹਿੰਦੇ, ਦਾਸ ਨੂੰ ਸੱਚੀ ਨਹੀਂ ਮੰਨਦੇ। ਸਰੀਰ ਦੇ ਨਿਰਵਾਹ ਵਾਸਤੇ ਹੈ ਇਹ ਵਰਤੋਂ ਵਿਹਾਰ, ਪਰ ਇਹਦੇ ਪਿੱਛੇ ਧਰਮ ਨਹੀਂ ਛੱਡਦੇ। ਇਸ ਪ੍ਰਕਾਰ ਉਹਨਾਂ ਗੁਰਮੁਖਾਂ ਦੇ ਵਾਸਤੇ ਇਹ ਸਾਰਾ ਜੋ ਕੁਛ ਹੈ ਇਹ ਸਭ ਪਵਿੱਤਰ ਹੈ, ਧਨ ਪੈਸਾ ਧੇਲਾ ਸੰਪਤੀ ਮਾਲ ਸਬਾਬ ਘੋੜੇ ਹਾਥੀ ਆਦਿਕ, ਇਹਨੂੰ ਸੰਪਤੀ ਜ਼ਮੀਨ ਜਾਇਦਾਦ, ਅਤੇ ਮਾਇਆ ਚੇਤਨ ਮਾਇਆ ਧੀਆਂ ਪੁੱਤਰ ਸੰਬੰਧੀ, ਗੁਰਮੁਖ ਵੀ ਤਾਂ ਸੰਸਾਰ 'ਚ ਰਹਿੰਦੇ ਨੇ, ਉਹਨਾਂ ਦਾ ਸਾਰਾ ਕੁਝ ਪਵਿੱਤਰ ਹੈ। ਕਿਵੇਂ ਜੀ, ਹਰ ਅਰਥ ਜੋ ਖਰਚਦੇ ਧਰਮ ਦੀ ਕਮਾਈ ਕਰਦੇ, ਅਤੇ ਉਹਦੇ ਵਿੱਚੋਂ ਵੀ ਰੱਬ ਦੇ ਨਾਮ ਥੱਲੇ ਖਰਚਦੇ ਹਨ, ਪਰਉਪਕਾਰ ਲੋਕ ਭਲਾਈ ਲਈ ਧਰਮ ਦੇ ਕਾਰਜਾਂ ਲਈ ਖਰਚਦੇ ਹਨ, ਦਿੰਦੇ ਸੁੱਖ ਪਾਇਆ ਅਤੇ ਦੇ ਕੇ ਸੁੱਖ ਪ੍ਰਾਪਤ ਕਰਦੇ। ਅਸਲ ਸੁੱਖ ਦੇਣ ਵਿੱਚ ਹੈ, ਲਾਲਸਾ ਵਿੱਚ ਸੁੱਖ ਨਹੀਂ ਹੈ। ਇਉਂ ਗੁਰਮੁਖ ਪਿਆਰੇ ਆਪ ਕਮਾਈ ਕਰਕੇ ਅੱਗੇ ਹੋਰ ਦਿੰਦੇ ਹਨ ਅਤੇ ਸੁੱਖ ਪ੍ਰਾਪਤ ਕੀਤਾ। ਜੋ ਹਰ ਨਾਮ ਧਿਆਏ ਦੇ ਤਿੰਨ ਤੂਟ ਨਾ ਆਇਆ, ਜਿਹੜੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਹਨ ਨਾ ਮਨੋ ਹੋ ਕੇ, ਉਹਨਾਂ ਨੂੰ ਕਾਹਨੂੰ ਤੋਟ ਆਵੇਗੀ। ਗੁਰਮੁਖ ਪਿਆਰੇ ਜਿਹੜੇ ਹਨ, ਜਿਨ੍ਹਾਂ ਦੀ ਕਮਾਈ ਹੋਰ ਲੋਕ ਵੀ ਖਾਂਦੇ ਨੇ, ਜੋ ਮਨ ਚਿੱਤ ਇੱਕ ਅਰਾਧ ਦੇ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ, ਅਣਗਿਣਤ ਕਰੋੜਾਂ ਲੋਕ ਉਹਨਾਂ ਦੀ ਬਰਕਤ ਕਰਕੇ ਹੋਰ ਵੀ ਪਦਾਰਥ ਭੋਗਦੇ ਨੇ। ਜੋ ਸਿਮਰਨ ਹੈ ਇਹਦੇ ਵਿੱਚ ਤਾਕਤ ਹੈ, ਪਦਾਰਥ ਇਹਦੇ ਪਿੱਛੇ ਭੱਜੇ ਆਉਂਦੇ ਨੇ। ਇਹ ਨਹੀਂ ਵੀ ਨਹੀਂ, ਜੇ ਕੋਈ ਸਿਮਰਨ ਕਰੇ ਦਿਲੋਂ, ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਇੱਕ ਵਾਰੀ ਬਚਨ ਕੀਤਾ ਸੀ ਕਿ ਮਾਇਆ ਦੀ ਪ੍ਰਾਪਤੀ ਵਾਸਤੇ ਅਸੀਂ 18-20 ਸਾਲ ਸਕੂਲਾਂ ਕਾਲਜਾਂ 'ਚ ਪੜ੍ਹਦੇ ਹਾਂ, 8 ਘੰਟੇ ਰੋਜ਼ ਸਕੂਲ ਕਾਲਜ ਜਾਣਾ ਹੁੰਦਾ, ਘਰ ਆ ਕੇ ਹੋਮਵਰਕ ਵੀ ਬੱਚੇ ਕਰਦੇ ਨੇ, ਕਿੰਨੀ ਸ਼ਿੱਦਤ ਨਾਲ ਮਿਹਨਤ ਕੀਤੀ ਜਾਂਦੀ, ਫਿਰ ਨੌਕਰੀ ਮਿਲਦੀ, 8 ਘੰਟੇ ਡਿਊਟੀ ਦੇਣੀ ਪੈਂਦੀ, ਤਾਂ 10-20 ਹਜ਼ਾਰ 50 ਹਜ਼ਾਰ ਕੋਈ ਲਿਆਵੇਗਾ ਮਹੀਨੇ ਦਾ ਘਰ 'ਚ। ਅਤੇ ਮਹਾਂਪੁਰਸ਼ ਕਹਿਣ ਲੱਗੇ ਜੇ ਇਹ ਮਨ ਨਹੀਂ ਮੰਨਦਾ, ਜੇ ਮੰਨ ਜਾਏ ਇਹ, ਇਹਦੇ 'ਤੇ ਅਸਰ ਪੈ ਜਾਏ, ਯਕੀਨ ਕਰੇ, 8 ਘੰਟੇ ਨਹੀਂ 4 ਘੰਟੇ ਰੋਜ਼ ਸਿਮਰਨ ਕਰੇ ਬੈਠ ਕੇ, ਅਤੇ ਇਹ ਕਰੋੜਾਂ ਰੁਪਈਏ ਫੁਰਨੇ ਵਿੱਚ ਤਾਕਤ ਹੋਵੇਗੀ, ਫੁਰਨਾ ਕਰੇ ਅਤੇ ਕਰੋੜਾਂ ਇਹਦੇ ਮਗਰ ਭੱਜੇ ਆਉਣਗੇ। ਜਦੋਂ ਸੰਤ ਜਰਨੈਲ ਸਿੰਘ ਨੇ ਕਿਹਾ ਸੀ ਕਿ ਰਣਜੀਤ ਸਿੰਘ ਅਤੇ ਕਾਬਲ ਸਿੰਘ ਨੂੰ ਮੈਂ ਸੋਨੇ ਨਾਲ ਤੋਲਾਂਗਾ, ਕਿਹਾ ਨਹੀਂ ਸੀ ਕਿਸੇ ਨੂੰ ਵੀ ਸੋਨਾ ਲਿਆਓ। ਬੇਅੰਤ ਪ੍ਰੇਮੀ ਆਪਣੇ ਘਰਾਂ ਜਿੰਨਾ ਜਿੰਨਾ ਸੋਨਾ ਸੀ ਲਿਆ ਕੇ ਅੱਗੇ ਰੱਖਣ ਲੱਗ ਪਏ। ਇੱਕ ਪ੍ਰੇਮੀ ਸੀ ਫਿਰੋਜ਼ਪੁਰ ਜ਼ਿਲ੍ਹੇ ਦਾ, ਆਪਣੀਆਂ ਸਾਰੀਆਂ ਨਹੁੰਆਂ ਦਾ ਜਿਹੜਾ ਗਹਿਣਾ ਸੀ ਲੈਂਦਾ। ਮਹਾਂਪੁਰਸ਼ ਕਹਿਣ ਲੱਗੇ ਕਿ ਕਹਿਣ ਲੱਗਾ ਜੀ ਸਿੰਘਾਂ ਨੂੰ ਤੋਲਣਾ, ਕਹਿੰਦੇ ਅਜੇ ਸਿੰਘ ਸਾਡੇ ਕੋਲ ਆਏ ਨਹੀਂ, ਅਸੀਂ ਕਿਹਾ ਹੀ ਨਹੀਂ ਤੈਨੂੰ ਵੀ ਲੈ ਗਿਆ। ਕਹਿਣ ਲੱਗਾ ਜੀ ਸੋਨਾ ਹੋਵੇਗਾ ਤਾਂ ਤੋਲਣੇ ਨਾ, ਸੋਨੇ ਨਾਲ ਹੀ ਤੋਲੇ ਜਾਣੇ ਆ ਸਿੰਘ, ਅਤੇ ਇਸ ਕਰਕੇ ਘਰ ਪਿਆ ਕੀ ਕਰਦਾ। ਇਹ ਕਮਾਈ ਦੀ ਬਾਤ ਹੈ, ਉਹ ਚੀਜ਼ ਪਦਾਰਥ ਚੱਲੇ ਆਉਂਦਾ ਚਰਨਾਂ ਵੱਲ ਭੱਜਾ ਆਉਂਦਾ ਹੈ। ਸੋ ਇਸ ਪ੍ਰਕਾਰ ਜੋ ਹਰ ਨਾਮ ਧਿਆਏ ਦੇ ਤਿੰਨ ਤੋਟ ਨਾ ਆਇਆ, ਯਕੀਨ ਹੀ ਨਹੀਂ ਮਨੁੱਖੀ ਮਨ ਨੂੰ ਆਉਂਦਾ। ਇਹ ਵਿਸ਼ਵਾਸ ਆਪਣੇ ਆਪ 'ਤੇ ਰੱਖੀ ਫਿਰਦਾ, ਦੋ ਨੰਬਰ ਦੀ ਕਮਾਈ 'ਤੇ ਵਿਸ਼ਵਾਸ ਰੱਖਦਾ। ਜੋ ਗੁਰਮੁਖ ਨੇ ਰਿੱਧੀਆਂ ਸਿੱਧੀਆਂ ਨਿੱਧੀਆਂ ਚਰਨਾਂ ਦੀਆਂ ਦਾਸੀਆਂ ਬਣ ਜਾਂਦੀਆਂ ਹਨ। ਗੁਰਮੁਖਾਂ ਨਦਰੀ ਆਵਦਾ ਮਾਇਆ ਸੁੱਟ ਪਾਇਆ, ਗੁਰਮੁਖਾਂ ਨੂੰ ਪਰਮਾਤਮਾ ਨਜ਼ਰੀ ਆਇਆ, ਜਗਤ ਨਾਸਵੰਤ ਬਣ ਕੇ ਨਜ਼ਰੀ ਆਇਆ। ਇਸ ਕਰਕੇ ਉਹਨਾਂ ਨੇ ਮਨ ਵਿੱਚੋਂ ਮਾਇਆ ਦਾ ਤਿਆਗ ਕਰਕੇ ਮਾਇਆ ਨੂੰ ਸੁੱਟ ਦਿੱਤਾ ਅੰਦਰੋਂ, ਅਤੇ ਪ੍ਰਾਪਤੀ ਕੀਤੀ ਹੈ ਵਾਹਿਗੁਰੂ ਦੀ। ਗਹੁ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਣੀ ਆਏ ਪਈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਕਿ ਜਿੰਨੇ ਸੰਤ ਮਹਾਤਮਾ ਹੋਏ ਗੁਰਮੁਖ ਉਹਨਾਂ ਨੂੰ ਕੋਈ ਤੋਟ ਆਈ ਪਦਾਰਥਾਂ ਦੀ? ਨਹੀਂ, ਬੰਦਗੀ ਕਰਦੇ ਸੀ, ਮਨ ਵਿੱਚੋਂ ਇੱਛਾ ਤਿਆਗੀ ਹੋਈ, ਪਰ ਮਾਇਆ ਮਗਰ ਭੱਜੀ ਫਿਰਦੀ ਸੀ। ਨਾਨਕ ਭਗਤਾਂ ਹੋਰ ਚੇਤਨਾ ਆਵਈ, ਹਰ ਨਾਮ ਸਮਾਇਆ। ਹਜ਼ੂਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕਿ ਭਗਤਾਂ ਨੂੰ ਹੋਰ ਕੁਛ ਚਿੱਤ ਵਿੱਚ ਚੇਤੇ ਹੀ ਨਹੀਂ ਆਉਂਦਾ, ਹੋਰ ਸਾਰਾ ਕੁਝ ਨਾਸਵੰਤੀ ਪ੍ਰਤੀਤ ਹੁੰਦਾ। ਜਨ ਲਾਭ ਉਚਿਤ ਹਰ ਨਾਮ ਸੁਵੰਤ ਹੋਏ ਸਿਖਾਈ, ਇਹੋ ਹੀ ਉਹਨਾਂ ਪੱਲੇ ਵਧਿਆ ਹੋਇਆ। ਹਰੀ ਦੇ ਨਾਮ ਵਿੱਚ ਹੀ ਉਹਨਾਂ ਦਾ ਮਨ ਸਮਾਇਆ ਰਹਿੰਦਾ, ਨਾਮ ਨੂੰ ਛੱਡ ਨਹੀਂ ਸਕਦੇ, ਐਸੇ ਰਸੀਏ ਬਣ ਜਾਂਦੇ ਹਨ ਵਾਹਿਗੁਰੂ ਦੇ ਨਾਮ ਦੇ, ਅਤੇ ਸੁਰਤ ਉਹਨਾਂ ਦੀ ਹਮੇਸ਼ਾ ਪਰਮਾਤਮਾ ਦੇ ਚਰਨਾਂ ਵਿੱਚ ਰਹਿੰਦੀ ਹੈ। ਉਹਨਾਂ ਦਾ ਨਾਮ ਹੈ ਭਗਤ। ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਆਪ ਜੀ ਨੇ ਸੁਣਿਆ ਹੈ ਦਾਸ ਤੋਂ। ਸੁਣਾਉਂਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ, ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।